कर्ता पुरुष निर्भय निर्वैर अकाल मूरत अजूनी सैभं गुरु प्रसाद जप आद सच जुगाद सच है पी सच नानक होशी थी सत हमें दृष्ट शुभ कर हर अग पाप सकल मल काम क्रोध अर लोभ मोह वश कर सब बल सदा सुख मन वसै दुख संसार खोवे गुर नौ निद दरिया जन्म हम काल खतोवे सोका होटल गुर सेविए अहनस सहज सुभाय दर्शन परसै गुरु कै जन्म मरण दुख जाय होवै सिफत कसमंदी नूर असहुं पुरसहुं चटिया तुद डिठे सच्चे पातशाह मल जन्म जन्म दी कटिया सज्जन सच्चा पात साहो सिर साहंद साहो जिस पास बैठिया सोहिया सबना दावे साहो सज्जन सच्चा पात साहो सिर साहंद साहो जिस पास बैठिया सोहिया सबना दावे साहो सतनाम श्री वाहे गुरु साहेब जीओ आसा एक तुके चार सरपनी ते ऊपर नहीं बलिया जिन ब्रह्मा विष्णु महादेव चलिया सरपनी ते ऊपर नहीं बलिया जिन ब्रह्मा विष्णु महादेव चलिया राजान राज आनन फान देवान देव उपमा महान चार तख्त शतरद मालक परम सतगुरु साहेब श्री गुरु ग्रंथ साहिब जी दी पावन हजूरी विच हर जस सरवण करने लई एकत्र होई गुरु रूप साध संगत जी सारे गुरमुख प्यारे माई भाई गुरु पातशाह जी दी बख्शिश कीती हुई फतेह प्रवान करो वाहिगुरु जी का खालसा वाहिगुरु जी की फतेह। साहेब सतगुरु सच्चे पातशाह पावन बाणी द्वारा सानू उपदेश बख्शिश करदे हैं। आप जी बचन कह रहे हैं, आप फिर तो श्रवण करो जी।
सरपनी ते ऊपर नहीं बलिया
ਬਾਣੀ ਨੂੰ ਅਗਰ ਅਸੀਂ ਧਿਆਨ ਨਾਲ ਪੜ੍ਹੀਏ ਤੇ ਸਤਿਗੁਰੂ ਪਾਤਸ਼ਾਹ ਨੇ ਇਸ ਪਾਵਨ ਬਾਣੀ ਵਿੱਚ ਮਾਇਆ ਸੰਬੰਧੀ ਬਹੁਤ ਕੁਝ ਕਿਹਾ ਹੈ। ਅਸੀਂ ਪੈਸੇ ਨੂੰ ਕੇਵਲ ਮਾਇਆ ਕਹਿੰਦੇ, ਪੈਸਾ ਧਨ ਨੂੰ ਮਾਇਆ ਕਹਿੰਦੇ। ਮਾਇਆ ਬਾਰੇ ਗੁਰੂ ਪਾਤਸ਼ਾਹ ਨੇ ਜੋ ਬਾਣੀ ਵਿੱਚ ਵਿਚਾਰ ਦਿੱਤੇ ਨੇ ਕਿ ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਤਬ ਛੂਟੈ ਜਬ ਸਾਧੂ ਪਾਇਆ। ਮਾਇਆ ਦਾ ਮਤਲਬ ਹੈ ਜੋ ਬਦਲੇ, ਜੋ ਬਦਲਦਾ ਹੈ, ਸਥਿਤ ਨਹੀਂ, ਟਿਕਿਆ ਨਹੀਂ, ਉਹ ਮਾਇਆ ਹੈ। ਮਾਇਆ ਬਾਰੇ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਵਿਚਾਰ ਦਿੰਦਿਆਂ ਐਸੇ ਬਚਨ ਕਹੇ ਨੇ ਕਿ ਇਹ ਜਿਹੜੀ ਮਾਇਆ ਹੈ, ਕਿਤੇ ਆਪ ਮੋਹ ਨੂੰ ਵੀ ਮਾਇਆ ਕਹਿੰਦੇ ਨੇ। ਇਹ ਮੋਹ ਮਾਇਆ ਸਭ ਪਸਰਿਆ, ਨਾਲ ਚੱਲੈ ਨਾ ਅੰਤੀ ਬਾਤ। ਪੁੱਤਰ ਧੀਆਂ ਸਾਖ ਸੰਬੰਧੀ ਜੋ ਬਦਲਦੇ ਨੇ, ਧਰਤੀ ਬਦਲਦੀ ਹੈ, ਦਰਖਤ ਬਦਲਦੇ ਨੇ, ਪਰਬਤ ਬਦਲਦੇ ਨੇ, ਜੋ ਚੀਜ਼ ਬਦਲਾਹਟ ਵਿੱਚ ਹੈ ਉਹ ਮਾਇਆ ਹੈ। ਜੋ ਬਦਲਦਾ ਨਹੀਂ ਉਹ ਈਸ਼ਵਰ ਹੈ। ਕੋਈ ਬਚਪਨ ਵਿੱਚ ਛੋਟੇ ਹੁੰਦਿਆਂ ਕਿਸੇ ਨੌਜਵਾਨ ਨੂੰ ਮਿਲਦਾ ਹੈ, ਉਹਦਾ ਬਚਪਨਾ ਹੈ, 5-6 ਸਾਲ ਦੀ ਉਮਰ ਹੈ, ਜਿਸ ਨੂੰ ਉਹ ਮਿਲਿਆ ਹੈ ਉਹ ਪਰਜਵਾਨੀ ਵਿੱਚ ਹੈ, 20-22 ਸਾਲ ਦੀ ਉਮਰ ਹੈ। ਫਿਰ ਉਹ ਦੋਵੇਂ ਇੱਕ ਦੂਸਰੇ ਤੋਂ ਵਿਛੜ ਜਾਂਦੇ ਨੇ। ਹੁਣ ਵਿਛੜਿਆ 50 ਸਾਲ ਲੰਘ ਜਾਂਦੇ ਨੇ, 50 ਸਾਲਾਂ ਬਾਅਦ ਜਿਹੜਾ ਬੱਚਾ ਸੀ, ਇਹਦੀ 5-6 ਸਾਲ 7 ਸਾਲ ਦੀ ਉਮਰ ਸੀ, ਉਹ ਵੀ ਬੁਢਾਪੇ ਵਿੱਚ ਉਸਨੇ ਪੈਰ ਪਾ ਲਿਆ, ਤੇ ਜਿਹਦੀ 20-22 ਸਾਲ ਦੀ ਉਮਰ ਸੀ ਉਹ 72-73 ਸਾਲ ਦਾ ਹੋ ਗਿਆ, ਉਹ ਵੀ ਬੁੱਢਾ ਹੋ ਗਿਆ। ਹੁਣ ਉਹ ਜ਼ਿੰਦਗੀ ਵਿੱਚ ਕਿਸੇ ਮੋੜ ਤੇ ਜਾ ਕੇ ਫਿਰ ਮਿਲਦੇ। ਉਹ ਜਿਹੜਾ ਬਚਪਨ ਵਿੱਚ ਉਸਨੂੰ ਮਿਲਿਆ ਹੈ, ਉਸ ਆਪਣੇ ਤੋਂ ਵੱਡੇ ਬਜ਼ੁਰਗ ਨੂੰ ਜਿਹੜਾ ਉਹਨੂੰ ਕਦੇ ਜਵਾਨੀ ਦੇ ਸਮੇਂ 'ਚ ਮਿਲਿਆ ਸੀ, ਉਹ ਬੱਚਾ ਸੀ, ਵਿਦਵਾਨ ਸੀ, ਉਹ ਉਹਨੂੰ ਆਪਣੀ ਜਾਣ ਪਛਾਣ ਕਰਾਉਂਦਿਆਂ ਐਸੇ ਬਚਨ ਕਹਿੰਦਾ ਕਿ ਮੈਂ ਉਹੀ ਹਾਂ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਤੈਨੂੰ ਫਲਾਣੀ ਜਗ੍ਹਾ ਮਿਲਿਆ ਸੀ। ਹੁਣ 50 ਸਾਲ ਪਹਿਲਾਂ ਉਹ ਮਿਲਿਆ, ਉਹ ਉਹੀ ਨਹੀਂ ਰਿਹਾ, ਸਰੀਰਕ ਤੌਰ 'ਤੇ ਤਾਂ ਬਦਲ ਗਿਆ, ਉਹ ਬੱਚਾ ਸੀ, ਹੁਣ ਉਹਦੀ ਉਮਰ 57 ਸਾਲ ਦੀ ਹੋ ਗਈ, ਬੁੱਢਾ ਹੋ ਗਿਆ, 70 ਸਾਲ ਦਾ ਹੋ ਗਿਆ। ਹੁਣ ਉਹ ਜਿਹੜਾ ਨਹੀਂ ਬਦਲਿਆ, ਜਿਹੜਾ ਇਹ ਕਹਿੰਦਾ ਮੈਂ ਉਹੀ ਹਾਂ ਜਿਹੜਾ 50 ਸਾਲ ਪਹਿਲਾਂ ਤੈਨੂੰ ਮਿਲਿਆ ਸੀ, ਉਹ ਈਸ਼ਵਰ ਹੈ। ਈਸ਼ਵਰ ਬਦਲਦਾ ਨਹੀਂ, ਈਸ਼ਵਰ ਮਰਦਾ ਨਹੀਂ, ਕਿਉਂਕਿ ਈਸ਼ਵਰ ਜਨਮਿਆ ਨਹੀਂ, ਇਸ ਕਰਕੇ ਮਰਦਾ ਨਹੀਂ। ਮਰਦਾ ਉਹ ਹੈ ਜੋ ਜਨਮਦਾ ਹੈ। ਪਾਣੀ ਦੇ ਬਚਨ ਨੇ ਜੋ ਜਨਮੈ ਸੋ ਜਨ ਬੂਆ, ਈਸ਼ਵਰ ਜਨਮਦਾ ਨਹੀਂ। ਬਾਣੀ ਨੇ ਬਚਨ ਕਹਿ, ਏਕ ਕਬੀਰਾ ਨਾ ਬੂਆ ਜੈ ਨਾਹੀ ਰੋਵਨ ਹਾਰ। ਕਬੀਰ ਦਾ ਅਰਥ ਹੈ ਵੱਡਾ, ਈਸ਼ਵਰ ਉਹ ਮਰਦਾ ਨਹੀਂ, ਨਾ ਉਹ ਵੱਧਦਾ ਹੈ ਨਾ ਉਹ ਘਟਦਾ ਹੈ, ਉਹਦੇ ਚ ਕੋਈ ਬਦਲਾਹਟ ਨਹੀਂ ਆਉਂਦੀ, ਬਿਲਕੁਲ ਬਦਲਦਾ ਨਹੀਂ। ਜੋ ਬਦਲਦਾ ਨਹੀਂ, ਇੱਕ ਰਸ ਹੈ, ਉਹਨੂੰ ਸਾਨੂੰ ਕਹਿਣਾ ਪਏਗਾ ਇਹ ਈਸ਼ਵਰ ਹੈ। ਜੋ ਬਦਲਦਾ ਹੈ, ਜਿਵੇਂ ਦਰਖਤ ਦੀ ਛਾਂ ਬਦਲਦੀ ਹੈ, ਉਹ ਛਾਂ ਵਾਂਗ ਜੋ ਬਦਲਦਾ ਹੈ, ਉਹ ਈਸ਼ਵਰ ਨਹੀਂ, ਉਹ ਮਾਇਆ ਹੈ। ਪਹਿਲੇ ਬਚਪਨ ਤੋਂ ਪਹਿਲਾਂ ਬੱਚੇ ਦਾ ਵਜੂਦ ਮਾਤਾ ਦੇ ਉਦਰ ਵਿੱਚ ਆਉਣ ਤੋਂ ਪਹਿਲਾਂ ਕੀ ਸੀ? ਫਿਰ ਉਹ ਮਾਤਾ ਦੇ ਉਦਰ ਵਿੱਚ 9 ਮਹੀਨੇ ਰਹਿ ਕੇ ਡਿਵੈਲਪ ਹੋਇਆ, ਫਿਰ ਉਸ ਦਾ ਜਨਮ ਹੋਇਆ। ਜਨਮ ਹੋ ਕੇ ਉਹ ਸੰਸਾਰ ਤੇ ਆ ਗਿਆ, ਫਿਰ ਵੀ ਗੱਲ ਰੁਕੀ ਨਹੀਂ, ਫਿਰ ਵੱਡਾ ਹੁੰਦਾ ਗਿਆ। ਬਾਣੀ ਨੇ ਬਚਨ ਕਹੇ, ਦਸ ਬਾਲਤਨ ਦੀਸ ਰਵਣ, ਈਸਾ ਕਾ ਸੁੰਦਰ ਕਹਾਵੇ, 40 ਸੀ ਪੁਰ ਹੋਏ, 85 ਪੱਗ ਖਿਸੈ, ਸੱਚੀ ਕੋ ਬੁਢੇਪਾ ਆਵੇ, 70 ਕਾ ਮਤ ਹੀਣ, 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾ ਸਣੀ, ਮੂਲ ਨਾ ਜਾਣੇ ਆਪ ਬਲ, ਟੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਏ ਕਾ ਧਵਲ ਹਰ। ਇੰਨਾ ਬਦਲ ਗਿਆ, ਹਰ ਵਰੇ ਬਦਲਦਾ ਰਿਹਾ। ਜੋ ਬਦਲਦਾ ਹੈ, ਮੈਂ ਫਿਰ ਅਰਜ਼ ਕਰਾਂ, ਉਹ ਮਾਇਆ ਹੈ। ਐਸੇ ਕਈ ਕੌਤਕ ਸੰਸਾਰ ਤੇ ਘਟਦੇ ਨੇ। ਮਾਇਆ ਨੂੰ ਸਿਆਣੇ ਪੁਰਸ਼ਾਂ ਨੇ ਅਨਰਵਚਨੀ ਕਿਹਾ ਹੈ। ਅਨਰਵਚਨੀ, ਅਨਰਵਚਨੀ ਦਾ ਮਤਲਬ ਹੈ ਜਿਹਦੇ ਸੰਬੰਧ ਵਿੱਚ ਕੁਝ ਕਿਹਾ ਨਾ ਜਾ ਸਕੇ, ਪਰਪੱਕ ਤੌਰ ਤੇ ਬਦਲਦੀ। ਜੇ ਤੁਸੀਂ ਬਚਨ ਕਹਿੰਦੇ ਹੋ, ਹੋਰ ਹੋ ਜਾਂਦੀ, ਉਹ ਮਾਇਆ ਹੈ। ਕੇਵਲ ਰੁਪਇਆ ਪੈਸਾ ਮਾਇਆ ਨਹੀਂ ਹੈ, ਜੋ ਦਿਸਦਾ ਹੈ ਇਹ ਮਾਇਆ ਹੈ। ਬਾਣੀ ਨੇ ਇਸ ਸਾਰੇ ਬਚਨ ਕਹੇ ਨੇ, ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਹਉ ਮੈਂ ਕਰ ਕਰ ਜੰਤ ਉਪਾਇਆ, ਹਉ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕੱਥ ਕੱਥ ਲੂਝੈ। ਮਾਇਆ ਬਾਰੇ ਕਈ ਵਾਰ ਇਤਿਹਾਸਕ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਦੀਆਂ ਸੰਸਾਰ ਤੇ, ਉੱਥੋਂ ਅਸੀਂ ਸਿੱਖਦੇ ਹਾਂ। ਜਿਵੇਂ ਅਸੀਂ ਗੁਰਬਾਣੀ ਤੋਂ ਸਿੱਖਦੇ ਹਾਂ, ਇਵੇਂ ਅਸੀਂ ਇਤਿਹਾਸ ਵਿੱਚੋਂ ਵੀ ਸਿੱਖਦੇ ਹਾਂ, ਕਿਉਂਕਿ ਸਾਡੇ ਤੋਂ ਪਹਿਲਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਉਹ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ, ਉਹਨਾਂ ਤੋਂ ਕੁਝ ਸਿੱਖਦੇ ਹਾਂ। ਲਾਹੌਰ ਦਾ ਨਾਮ ਆਪ ਸਾਰਿਆਂ ਨੇ ਸੁਣਿਆ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਆਪ ਸਾਰਿਆਂ ਨੇ ਸੁਣਿਆ। ਆਪਸ ਦੀ ਬਾਣੀ ਪੜ੍ਹਦੇ ਸੱਚੇ ਪਾਤਸ਼ਾਹ ਦੀ, ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਇੱਕ ਵਾਰ ਲਾਹੌਰ ਵਿੱਚ ਚਲੇ ਗਏ। ਲਾਹੌਰ ਵਿੱਚ ਆਪ ਜੀ ਨੇ ਰਾਵੀ ਦਰਿਆ ਦੇ ਕਿਨਾਰੇ ਤੇ ਜਾ ਕੇ ਡੇਰਾ ਲਾ ਲਿਆ। ਲਾਹੌਰ ਦੇ ਰਹਿਣ ਵਾਲਾ ਇੱਕ ਵਿਅਕਤੀ ਜਿਸ ਦਾ ਨਾਮ ਸੀ ਮੁਲਤਾਨੀ ਰਾਮ, ਉਹ ਸਤਿਗੁਰੂ ਪਾਤਸ਼ਾਹ ਦਾ ਆਉਣਾ ਸੁਣ ਕੇ ਉਹ ਪ੍ਰੇਮੀ ਬਣ ਗਿਆ, ਪ੍ਰੇਮ ਉਹਦੇ ਮਨ 'ਚ ਜਾ ਗਿਆ। ਪਰ ਮੁਲਤਾਨੀ ਰਾਮ ਦਾ ਸੁਭਾਅ ਕੁਝ ਐਸਾ ਸੀ, ਉਹ ਸਤ ਸੇਵੀ ਸੀ, ਹਰ ਆਏ ਸਾਧੂ ਦੀ ਸੇਵਾ ਕਰਦਾ। ਪਰ ਉਹਦੇ 'ਤੇ ਇੱਕ ਸਵਾਲ ਕਰਦਾ ਕਿ ਸੰਤ ਜੀ, ਮੇਰੇ 'ਤੇ ਕਿਰਪਾ ਕਰੋ, ਮੈਂ ਮਾਇਆ ਦਾ ਸਰੂਪ ਵੇਖਣਾ ਚਾਹੁੰਦਾ, ਮੈਨੂੰ ਮੇਰੇ 'ਤੇ ਦਇਆ ਕਰਕੇ ਮਾਇਆ ਦਾ ਸਰੂਪ ਵਿਖਾਓ। ਹੁਣ ਇੰਨਾ ਮਹਾਨ ਸ਼ਕਤੀਵਾਨ ਕੋਈ ਰੱਬ ਦਾ ਪਿਆਰਾ ਆਏ ਤਾਂ ਉਹਨੂੰ ਮਾਇਆ ਦਾ ਸਰੂਪ ਦੱਸੇ? ਰੱਬ ਦੇ ਪਿਆਰੇ ਆਉਂਦੇ, ਮਾਇਆ ਬਾਰੇ ਜੋ ਉਹਨਾਂ ਨੂੰ ਨਿਰੰਕਾਰ ਨੇ ਮਤਲਬ ਦਿੱਤੀ ਉਹ ਕਹਿੰਦੇ, ਕਹਿ ਕੇ ਉਹ ਚਲੇ ਜਾਂਦੇ। ਪਰ ਮੁਲਤਾਨੀ ਰਾਮ ਦੀ ਪਿਆਰੇ ਉਹਦੀ ਤਸੱਲੀ ਨਾ ਹੋਈ, ਅਜੇ ਵੀ ਜਿਹੜਾ ਆਉਂਦਾ ਉਹਨੂੰ ਪੁੱਛਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪਾਸ ਵੀ ਆ ਗਿਆ ਮੁਲਤਾਨੀ ਰਾਮ, ਪ੍ਰੇਮੀ ਬਣ ਗਿਆ, ਨਿਤ ਆਇਆ ਕਰੇ ਸਤਿਗੁਰੂ ਪਾਤਸ਼ਾਹ ਦੇ। ਜਦੋਂ ਨੇੜੇ ਹੋ ਗਿਆ, ਕਹਿਣ ਲੱਗਾ, ਪਾਤਸ਼ਾਹ ਆਪ ਨੂੰ ਸਾਰਾ ਸੰਸਾਰ ਪੂਜਦਾ ਹੈ, ਮੇਰੇ ਮਨ 'ਚ ਇੱਕ ਸ਼ੰਕਾ ਹੈ, ਔਰ ਮੈਂ ਬੜੇ ਰੱਬ ਦੇ ਪਿਆਰਿਆਂ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਪਰ ਉਸ ਮੇਰੇ ਸ਼ੰਕੇ ਦਾ ਹੱਲ ਨਹੀਂ ਹੋਇਆ। ਗੁਰੂ ਸਾਹਿਬ ਘੱਟ ਘੱਟ ਕੇ ਅੰਤਰ ਜਾਣ ਤੇ ਕਹਿਣ ਲੱਗੇ, ਮੁਲਤਾਨੀ ਰਾਮ ਤੇਰੇ ਮਨ 'ਚ ਕੀ ਸ਼ੰਕਾ ਭਾਈ? ਕਹਿਣ ਲੱਗਾ, ਜੀ ਮੈਂ ਮਾਇਆ ਦਾ ਸਰੂਪ ਵੇਖਣਾ ਚਾਹੁੰਦਾ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਟਾਲਿਆ, ਬੜਾ ਯਤਨ ਕੀਤਾ ਟਲ ਜਾਏ, ਪਰ ਮੁਲਤਾਨੀ ਰਾਮ ਟਲਿਆ ਨਹੀਂ। ਕਹਿਣ ਲੱਗਾ, ਨਹੀਂ ਮੇਰੇ 'ਤੇ ਦਇਆ ਕਰੋ, ਮੈਨੂੰ ਮਾਇਆ ਦਾ ਸਰੂਪ ਜ਼ਰੂਰ ਵਿਖਾਓ। ਤੇ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਨੇ ਜਦੋਂ ਦੇਖਿਆ ਕਿ ਇਹ ਜਿਹੜਾ ਵਿਅਕਤੀ ਹੈ ਟਲਣ ਵਾਲਾ ਨਹੀਂ, ਟਲਦਾ ਨਹੀਂ, ਇਹਨੂੰ ਮਾਇਆ ਦਿਖਾਉਣੀ ਪੈਗੀ ਕਿ ਮਾਇਆ ਕੈਸੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮੁਲਤਾਨੀ ਰਾਮ ਰਾਵੀ ਦਰਿਆ ਵਿੱਚ ਇਸ਼ਨਾਨ ਕਰਿਆ ਤੇ ਫਿਰ ਤੈਨੂੰ ਮਾਇਆ ਦਿਖਾ ਦਿੰਦੇ, ਤੂੰ ਇਸ਼ਨਾਨ ਕਰ, ਮਾਇਆ ਦਿਸ ਪੈਗੀ। ਮੁਲਤਾਨੀ ਰਾਮ ਨੂੰ ਸਤਿਗੁਰੂ ਪਾਤਸ਼ਾਹ ਤੇ ਯਕੀਨ ਸੀ, ਇਸ਼ਨਾਨ ਕਰਨ ਵੜਿਆ। ਇਤਿਹਾਸ ਇਹ ਦੱਸਦਾ ਕਿ ਇਸ਼ਨਾਨ ਕਰਦੇ ਕਰਦੇ ਨੂੰ ਜਦੋਂ ਉਹ ਵਿੱਚ ਗਿਆ ਦਰਿਆ ਦੇ, ਉਹਨੂੰ ਇੱਕ ਮੱਛ ਨੇ ਨਿਗਲ ਲਿਆ, ਮੱਛੀ ਖਾ ਗਈ। ਜਦੋਂ ਮੱਛ ਦੇ ਪੇਟ ਵਿੱਚ ਚਲਿਆ ਗਿਆ ਤੇ ਅੱਗੇ ਮੁਲਤਾਨ ਵਿੱਚ ਜਿੱਥੋਂ ਦਰਿਆ ਰਾਵੀ ਦੂਰ ਤੋਂ ਲੰਘਦਾ ਹੈ ਉੱਥੇ ਵੀ ਮੇਲਾ ਲੱਗਿਆ ਤੇ ਲੋਕ ਦਰਿਆ ਤੇ ਇਸ਼ਨਾਨ ਕਰਨ ਲਈ ਇਕੱਠੇ ਹੋਏ। ਉੱਥੇ ਜਾ ਕੇ ਮੱਛ ਨੇ ਆਪਣੇ ਮੁੱਖ ਚੋਂ ਬਾਹਰ ਕੱਢ ਕੇ ਕਿਨਾਰੇ ਤੇ ਸੁੱਟਤਾ ਤੇ ਛੋਟਾ ਜਿਹਾ ਬੱਚਾ ਬਣ ਗਿਆ। ਆਖੋ ਗੱਲ ਕੇ ਸਤਨਾਮ ਸ੍ਰੀ ਵਾਹਿਗੁਰੂ, ਆਇਆ ਹੈ ਬਦਲਦੀ ਹੈ। ਉੱਥੇ ਇੱਕ ਜੋੜਾ ਵਿਅਕਤੀ ਮੀਆਂ ਬੀਵੀ ਪਤੀ ਪਤਨੀ, ਉਹ ਵੀ ਇਸ਼ਨਾਨ ਕਰਨ ਲਈ ਆਏ, ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ। ਉਹਨਾਂ ਨੇ ਕਿਹਾ ਕਿ ਨਿਰੰਕਾਰ ਨੇ ਬਾਲਕ ਸਾਡੇ ਲਈ ਭੇਜਿਆ ਹੈ। ਉਹਨਾਂ ਦੇ ਕੋਲ ਗਿਰਿਆ, ਉਹਨਾਂ ਚੁੱਕ ਲਿਆ, ਬੜੇ ਚਾਵਾਂ ਨਾਲ ਕਰ ਲਿਆ ਹੈ, ਕਰ ਲਿਆ ਕਿ ਈਸ਼ਵਰ ਦੀ ਦੇਵ ਨੇ ਮਾਇਆ ਦੇ ਰੰਗ ਵੇਖੋ, ਨਾਮ ਉਹਨਾਂ ਨੇ ਵੀ ਮੁਲਤਾਨੀ ਰਾਮ ਹੀ ਰੱਖਿਆ। ਉਹਨਾਂ ਨਾਮ ਮੁਲਤਾਨੀ ਰਾਮ ਰੱਖ ਦਿੱਤਾ। ਉਹਦੀ ਪਾਲਣਾ ਹੁੰਦੀ ਰਹੀ, ਵੱਡਾ ਹੋ ਗਿਆ, 22 ਸਾਲ ਦੀ ਉਮਰ ਹੋ ਗਈ, ਸ਼ਾਦੀ ਹੋ ਗਈ, ਬੱਚੇ ਹੋ ਗਏ। ਅੱਜ ਮੁਲਤਾਨੀ ਰਾਮ ਫਿਰ ਇਸ਼ਨਾਨ ਕਰਨ ਲਈ ਉਸੇ ਮੇਲੇ ਦੇ ਦਿਨ ਤੇ ਦਰਿਆ ਤੇ ਗਿਆ ਹੈ। ਈਸ਼ਵਰ ਦੀ ਲੀਲਾ ਐਸੀ ਵਰਤੀ ਕਿ ਫਿਰ ਮੱਛ ਨੇ ਗਰਸਿਆ ਤੇ ਲਿਆ ਕੇ ਜਿੱਥੇ ਲਾਹੌਰ ਗੁਰੂ ਨਾਨਕ ਸਾਹਿਬ ਬੈਠੇ ਸਨ ਉੱਥੇ ਕੱਢ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਹੁਣ ਉਹਨਾਂ ਭਰ ਜਵਾਨ ਹੈ, ਹੁਣ ਆ ਕੇ ਦੇਖਦਾ ਅਜੇ ਪਿੱਛਾ ਯਾਦ ਹੈ ਮੁਲਤਾਨ ਦਾ। ਸੱਜਣ ਮਿੱਤਰ ਉੱਥੇ ਗੁਰੂ ਨਾਨਕ ਸਾਹਿਬ ਦੇ ਪਾਸ ਹੀ ਬੈਠੇ, ਪੁੱਛਦਾ ਮੈਂ ਕੌਣ? ਉਹ ਕਹਿੰਦੇ ਪਾਗਲ ਹੋ ਗਿਆ, ਤੂੰ ਮੁਲਤਾਨੀ ਰਾਮ ਹੈ, ਹੋਰ ਤੂੰ ਕੌਣ ਹੈ? ਕਹਿਣ ਲੱਗਾ ਮੈਂ ਕਿੱਥੇ ਆ ਗਿਆ? ਕਹਿਣ ਲੱਗੇ ਤੂੰ ਲਾਹੌਰ ਦਾ ਜੰਮ ਪਲ, ਲਾਹੌਰ ਦੇ ਰਹਿਣ ਵਾਲਾ, ਤੂੰ ਇਸ਼ਨਾਨ ਕਰਨ ਲਈ ਹੁਣ ਵੜਿਆ ਅਜੇ ਦਰਿਆ, ਤੇ ਹੁਣ ਤੂੰ ਬਾਹਰ ਆ ਕੇ ਪੁੱਛਦਾ ਕਿੱਥੇ ਆ ਗਿਆ? ਤੇਰਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ? ਕਹਿਣ ਲੱਗਾ ਨਹੀਂ, ਮੈਂ ਤਾਂ ਮੁਲਤਾਨ ਦੇ ਰਹਿਣ ਵਾਲਾ ਹਾਂ, ਨਾ ਮੇਰਾ ਮੁਲਤਾਨੀ ਰਾਮ ਹੀ ਹੈ। ਮੁਲਤਾਨ ਵਿੱਚ ਮੇਰੀ ਦੁਕਾਨ ਹੈ, ਮੇਰੀ ਮਾਤਾ ਹੈ, ਮੇਰਾ ਪਿਤਾ ਹੈ, ਮੇਰੇ ਬੱਚੇ ਨੇ, ਮੇਰੀ ਔਰਤ ਹੈ, ਮੈਂ ਮੁਲਤਾਨ ਵਿੱਚ ਰਹਿੰਦਾ, ਮੈਂ ਇੱਥੇ ਕਿਵੇਂ ਆ ਗਿਆ? ਉਹ ਸਾਰੇ ਕਹਿਣ ਤੂੰ ਲਾਹੌਰ ਨਿਵਾਸੀ ਹੈ, ਮੁਲਤਾਨੀ ਰਾਮ ਕਵੇ, ਮੈਂ ਮੁਲਤਾਨ ਦਾ ਰਹਿਣ ਵਾਲਾ। ਅਖੀਰ ਉਹਦੇ ਸੱਜਣਾ ਮਿੱਤਰਾਂ ਨੇ ਉਹਨੂੰ ਪਕੜਿਆ, ਪਕੜ ਕੇ ਉਹਦੇ ਘਰ ਲੈ ਗਏ। ਘਰਵਾਲੀ ਔਰਤ ਪੁੱਛਦੀ, ਕਹਿੰਦੀ ਦਰਿਆ ਤੋਂ ਬੜੀ ਜਲਦੀ ਆ ਗਿਆ ਅੱਜ, ਅੱਗੇ ਤਾਂ ਸਾਲ ਬਾਅਦ ਜਾਂਦਾ ਤੇ ਛਾਵਾਂ ਪਈਆਂ ਤੇ ਆਉਂਦਾ, ਅੱਜ ਤੂੰ ਹੁਣੇ ਆ ਗਿਆ? ਮਾਂ ਨੇ ਵੀ ਇਹ ਬਚਨ ਕਹੇ। ਕਹਿਣ ਲੱਗਾ ਮੈਂ ਕੌਣ ਹਾਂ, ਤੁਸੀਂ ਕੌਣ ਹੋ? ਔਰਤ ਕਹਿਣ ਲੱਗੀ ਮੈਂ ਤੇਰੀ ਔਰਤ ਹਾਂ, ਆ ਬੱਚੇ ਤੇਰੇ ਨੇ। ਮਾਂ ਕਹਿੰਦੀ ਮੈਂ ਤੇਰੀ ਮਾਂ ਹਾਂ, ਤੂੰ ਸਾਨੂੰ ਇੰਨੀ ਜਲਦੀ ਭੁੱਲ ਗਿਆ, ਕੀ ਹੋ ਗਿਆ ਤੈਨੂੰ? ਉਹ ਇਹ ਕਵੇ ਮੈਂ ਮੁਲਤਾਨ ਦੇ ਰਹਿਣ ਵਾਲਾ, ਉਹ ਕਹਿਣ ਲੱਗੇ ਕਰਦੇ ਤੇਰਾ ਪਿਓ ਮੁਲਤਾਨ ਨਹੀਂ ਗਿਆ, ਤੇਰਾ ਦਾਦਾ ਨਹੀਂ ਗਿਆ, ਤੂੰ ਕਿੱਥੋਂ ਮੁਲਤਾਨ ਦੇ ਰਹਿਣ ਵਾਲਾ? ਤੂੰ ਜੰਮਿਆ ਲਾਹੌਰ ਵਿੱਚ, ਪੜ੍ਹਿਆ ਲਾਹੌਰ ਵਿੱਚ, ਵਿਆਹਿਆ ਲਾਹੌਰ ਵਿੱਚ, ਦੁਕਾਨ ਕਰਦਾ ਲਾਹੌਰ ਵਿੱਚ, ਸਭ ਤੇਰਾ ਕਾਰੋਬਾਰ ਲਾਹੌਰ ਵਿੱਚ, ਤੂੰ ਮੁਲਤਾਨ ਕਦੋਂ ਜਾ ਆਇਆ? ਉਹ ਕਵੇ ਨਹੀਂ, ਮੇਰੇ ਮਾਂ ਬਾਪ ਮੁਲਤਾਨ ਵਿੱਚ ਨੇ, ਮੇਰੀ ਇਸਤਰੀ ਮੁਲਤਾਨ ਵਿੱਚ ਹੈ, ਮੇਰਾ ਕਾਰੋਬਾਰ ਮੁਲਤਾਨ ਵਿੱਚ ਹੈ। ਉਹ ਸਤਿਗੁਰੂ ਨਾਨਕ ਪਾਤਸ਼ਾਹ ਦੀ ਵਰਤਾਈ ਹੋਈ ਮਾਇਆ ਉਹਦੇ ਤੋਂ ਲਾਂਭੇ ਨਾ ਹੋਈ। ਉਧਰ ਮੁਲਤਾਨ ਵਿੱਚ ਰਹਿੰਦਿਆਂ ਘਟਨਾ ਘਟੀ ਕਿ ਉਹਦੇ ਪਾਸ ਇੱਕ ਸਾਧੂ ਆਇਆ, ਹਰੀਦਾਸ ਨਾਮ ਸੀ ਉਸਦਾ। ਉਹ ਹਰੀਦਾਸ ਨੇ ਉਹਨੂੰ ਲਿਆ ਕੇ ਸੋਨੇ ਦੀਆਂ 100 ਗਿੰਨੀਆਂ ਜਿਹੜੀਆਂ ਸਨ ਉਹ ਥੈਲੀ 'ਚ ਪਾਈਆਂ, ਮੁਲਤਾਨੀ ਰਾਮ ਨੂੰ ਦਿੱਤੀਆਂ। ਮੁਲਤਾਨੀ ਰਾਮ ਮੈਂ ਤੀਰਥ ਯਾਤਰਾ 'ਤੇ ਜਾ ਰਿਹਾ, ਜਿਹੜੀ ਮੇਰੀ ਅਮਾਨਤ ਹੈ ਤੂੰ ਸਾਂਭ ਕੇ ਰੱਖ ਲਈ। ਉਹਨੂੰ ਗਿੰਨੀਆਂ ਫੜੀਆਂ ਤੇ ਤਿਜੋਰੀ 'ਚ ਰੱਖ ਦਿੱਤੀਆਂ, ਲਿਖਣਾ ਭੁੱਲ ਗਿਆ, ਲਿਖਿਆ ਕੋਈ ਨਾ। ਉਹ ਮਹਾਤਮਾ ਹਰੀਦਾਸ ਜੀ ਸਮਾਂ ਬੀਤਿਆ, ਕਿੰਨੇ ਸਮੇਂ ਤੋਂ ਬਾਅਦ ਜਦੋਂ ਤੀਰਥਾਂ ਤੋਂ ਵਾਪਸ ਆਏ, ਉਹ ਮੁਲਤਾਨੀ ਰਾਮ ਦੀ ਦੁਕਾਨ ਤੇ ਪਹੁੰਚੇ। ਕਹਿਣ ਲੱਗੇ ਮੁਲਤਾਨੀ ਰਾਮ ਕਿੱਥੇ ਭਾਈ? ਕਹਿੰਦੇ ਜੀ ਮੁਲਤਾਨੀ ਰਾਮ ਤਾਂ ਹੈ ਨਹੀਂ, ਉਹ ਤਾਂ ਦਰਿਆ 'ਚ ਗਿਆ ਸੀ ਨਹਾਉਣ ਲਈ, ਡੁੱਬ ਗਿਆ। ਕਹਿਣ ਲੱਗਾ ਫਿਰ ਮੇਰੀ ਉਸ ਪਾਸ ਅਮਾਨਤ ਹੈ, ਸੌ ਗਿੰਨੀ ਮੋਹਰ ਪਈ ਹੈ। ਮੁਲਤਾਨੀ ਰਾਮ ਦਾ ਪਿਤਾ ਕਹਿੰਦਾ ਮੈਂ ਵਹੀਆਂ ਵੇਖ ਲੈਣਾ, ਮਹਾਤਮਾ ਜੀ ਦੀ ਵਹੀ ਹੋਇਆ ਤਾਂ ਤੁਹਾਨੂੰ ਮਿਲ ਜਾਏਗਾ। ਉਹ ਸਾਰੇ ਵਹੀ ਖਾਤੇ ਫਰੋਲੇ, ਕਿਤੋਂ ਕੁਝ ਨਾ ਮਿਲਿਆ। ਜਦੋਂ ਨਾ ਮਿਲਿਆ ਉਹਨਾਂ ਜਵਾਬ ਦੇ ਦਿੱਤਾ ਕਿ ਭਾਈ ਸਾਡੇ ਪਾਸ ਤੁਹਾਡੀ ਅਮਾਨਤ ਹੈ ਨੀ, ਤੁਸੀਂ ਝੂਠ ਬੋਲ ਰਹੇ ਹੋ। ਉਸ ਮਹਾਤਮਾ ਹਰੀਦਾਸ ਨੇ ਇਤਿਹਾਸ ਇਹ ਲਿਖਦਾ ਕਿ ਕੇਸ ਕਰ ਦਿੱਤਾ ਲਾਹੌਰ ਆ ਕੇ, ਹਾਂਜੀ ਲਾਹੌਰ ਅਦਾਲਤ ਵਿੱਚ ਕੇਸ ਕਰ ਦਿੱਤਾ। ਹੁਣ ਜਦੋਂ ਇੱਕ ਵਾਰ ਐਸਾ ਹੋਇਆ ਕਿ ਉਹ ਤਰੀਕ ਭੁਗਤਣ ਲਈ ਮਹਾਤਮਾ ਹਰੀਦਾਸ ਲਾਹੌਰ ਵਿੱਚ ਆਏ, ਤੇ ਉਹ ਕਿਤੇ ਮੁਲਤਾਨੀ ਰਾਮ ਦੀ ਦੁਕਾਨ ਦੇ ਕੋਲੋਂ ਲੰਘਣ ਲੱਗੇ ਤੇ ਉਹਨਾਂ ਮੁਲਤਾਨੀ ਰਾਮ ਨੂੰ ਪਛਾਣ ਲਿਆ। ਸਤਨਾਮ ਸ੍ਰੀ ਵਾਹਿਗੁਰੂ। ਮੁਲਤਾਨੀ ਰਾਮ ਨੂੰ ਪਛਾਣ ਕੇ ਮੁਲਤਾਨੀ ਰਾਮ ਦੇ ਕੋਲ ਚਲੇ ਗਏ। ਮੁਲਤਾਨੀ ਰਾਮ ਤੂੰ ਕਿੱਥੇ ਇੱਥੇ? ਕਹਿਣ ਲੱਗਾ ਮਹਾਰਾਜ ਮੈਂ ਵੀ ਹੈਰਾਨ ਹਾਂ, ਮੈਂ ਕਿੱਥੇ ਆਇਆ ਇੱਥੇ? ਤੇ ਤੁਸੀਂ ਇਕੱਲੇ ਹੈਰਾਨ ਨਹੀਂ, ਮੈਂ ਵੀ ਹੈਰਾਨ ਹਾਂ। ਮੈਂ ਇੱਥੇ ਆ ਕੇ ਫਸ ਗਿਆ, ਪਤਾ ਨਹੀਂ ਕਿਵੇਂ ਆਇਆ, ਮੈਨੂੰ ਨਹੀਂ ਪਤਾ। ਇਹ ਸਾਰੇ ਲੋਕ ਕਹਿੰਦੇ ਨੇ ਮੈਂ ਲਾਹੌਰ ਨਿਵਾਸੀ ਹਾਂ, ਪਰ ਤੁਹਾਨੂੰ ਵੀ ਪਤਾ ਹੈ ਕਿ ਮੈਂ ਮੁਲਤਾਨ ਦਾ ਰਹਿਣ ਵਾਲਾ। ਆਤਮਾ ਕਹਿਣ ਲੱਗੇ ਤੇਰੇ ਪਾਸ ਅਮਾਨਤ ਸੀ ਸਾਡੀ? ਕਹਿਣ ਲੱਗਾ ਹਾਂ ਜ਼ਰੂਰ ਹੈ, ਉਹ ਤਿਜੋਰੀ ਦੇ ਥੱਲੇ ਰੱਖੀ ਹੈ। ਆਤਮਾ ਕਹਿਣ ਲੱਗੇ ਫਿਰ ਚਿੱਠੀ ਲਿਖ ਦੇ। ਹੁਣ ਆਪਣੇ ਬਾਪ ਵੱਲ ਚਿੱਠੀ ਲਿਖ ਦਿੱਤੀ, ਮਾਇਆ ਦੇ ਰੰਗ ਵੇਖਿਓ, ਚਿੱਠੀ ਲਿਖ ਦਿੱਤੀ ਆਪਣੇ ਬਾਪ ਵੱਲ ਕਿ ਮਹਾਤਮਾ ਹਰੀਦਾਸ ਜੀ 100 ਸੋਨੇ ਦੀ ਮੋਹਰ ਜਿਹੜੀ ਹੈ ਉਹ ਥੈਲੀ ਵਿੱਚ ਪਈ ਤਿਜੋਰੀ ਦੇ ਥੱਲੇ ਰੱਖੀ ਹੈ, ਉਹ ਇਹਨਾਂ ਦੀ ਅਮਾਨਤ ਇਹਨਾਂ ਨੂੰ ਵਾਪਸ ਕਰ ਦੇਵੇ। ਜਦੋਂ ਉਹ ਹਰੀਦਾਸ ਸੰਤ ਚਿੱਠੀ ਲੈ ਕੇ ਵਾਪਸ ਗਏ ਮੁਲਤਾਨ ਵਿੱਚ, ਉਹਨਾਂ ਚਿੱਠੀ ਜਾ ਕੇ ਉਸਨੂੰ ਦਿਖਾਈ ਉਹਦੇ ਪਿਤਾ ਨੂੰ, ਉਹ ਕਹਿਣ ਲੱਗਾ ਵੀ ਇਹ ਜਿਹੜੇ ਅੱਖਰ ਨੇ ਇਹ ਤਾਂ ਮੁਲਤਾਨੀ ਰਾਮ ਦੇ ਲਿਖੇ, ਪਰ ਮੁਲਤਾਨੀ ਰਾਮ ਤਾਂ ਦਰਿਆ ਵਿੱਚ ਡੁੱਬ ਗਿਆ। ਮਹਾਤਮਾ ਕਹਿਣ ਲੱਗੇ ਨਹੀਂ, ਮੁਲਤਾਨੀ ਰਾਮ ਹੈ, ਲਾਹੌਰ ਵਿੱਚ ਰਹਿੰਦਾ, ਇਹ ਚਿੱਠੀ ਮੈਂ ਉਸ ਤੋਂ ਲੈ ਕੇ ਆਇਆ ਹਾਂ। ਲਾਹੌਰ ਦੇ ਲੋਕ ਇਹ ਕਹਿੰਦੇ ਨੇ ਕਿ ਉਹ ਲਾਹੌਰ ਨਿਵਾਸੀ ਹੈ, ਪਰ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਮੁਲਤਾਨ ਨਿਵਾਸੀ ਹੈ। ਪਿਤਾ ਨੇ ਕੀ ਕੀਤਾ, ਆਪਣੀ ਔਰਤ ਨੂੰ, ਮੁਲਤਾਨੀ ਰਾਮ ਦੀ ਮਾਂ ਨੂੰ, ਉਹਦੇ ਬੱਚਿਆਂ ਨੂੰ, ਮੁਲਤਾਨੀ ਰਾਮ ਦੀ ਘਰਵਾਲੀ ਨੂੰ, ਸਾਰਿਆਂ ਨੂੰ ਨਾਲ ਲੈ ਕੇ ਲਾਹੌਰ ਪੁੱਜ ਗਏ। ਲਾਹੌਰ ਪੁੱਜ ਗਏ, ਮੁਲਤਾਨੀ ਰਾਮ ਦਾ ਘਰ ਪੁੱਛ ਕੇ ਆ ਗਏ। ਹੁਣ ਘਰ ਵਿੱਚ ਝਗੜਾ ਪੈ ਗਿਆ। ਉਹ ਮੁਲਤਾਨ ਵਾਲੇ ਕਹਿਣ ਮੁਲਤਾਨੀ ਰਾਮ ਸਾਡਾ ਹੈ, ਲਾਹੌਰ ਵਾਲੇ ਕਹਿਣ ਮੁਲਤਾਨੀ ਰਾਮ ਸਾਡਾ ਹੈ। ਯਾਦ ਰੱਖਿਓ ਜਿਹੜੀ ਮਾਇਆ ਨਾ, ਇਹਦਾ ਇੱਕੋ ਹੀ ਕੰਮ ਹੈ, ਝਗੜੇ ਪੈਦਾ ਕਰਦੀ ਹੈ। ਬਾਣੀ ਦੇ ਬਚਨ ਨੇ ਕਿ ਇਹ ਮਾਇਆ ਜਿਹੜੀ ਹੈ ਇਹ ਝਗੜੇ ਪੈਦਾ ਕਰਦੀ ਹੈ। ਮਾਏ ਬਾਪ ਊਤ ਹਿੱਤ ਭਰਾਤਾ, ਹੁਣ ਘਰ ਘਰ ਮੇਲਿਓ ਦੂਆ, ਕਿਸ ਹੀ ਵਾਦ ਘਾਟ ਕਿਸ ਹੀ ਪੈ, ਸਗਲੇ ਲਰ ਲਰ ਮੂਆ। ਇਹਦਾ ਕੰਮ ਹੈ ਝਗੜੇ ਪੈਦਾ ਕਰਨੇ। ਜਦੋਂ ਉਹ ਦੋ ਪਰਿਵਾਰਾਂ ਦਾ ਝਗੜਾ ਹੋ ਗਿਆ ਤੇ ਮੁਕੱਦਮਾ ਚੱਲ ਗਿਆ ਸੂਬੇ ਦੇ ਕੋਲ, ਲਾਹੌਰ ਦੇ ਕੋਲ। ਹੁਣ ਲਾਹੌਰ ਦੇ ਸੂਬੇ ਨੇ ਉਹ ਕਹਿਣ ਸਾਡਾ ਹੈ, ਉਹ ਕਹਿਣ ਸਾਡਾ ਹੈ, ਗਵਾਹੀਆਂ ਦੋ ਪਾਸਿਆਂ ਤੋਂ ਪੇਸ਼ ਹੋ ਗਈਆਂ। ਉਦੋਂ ਸਮਝ ਨਾ ਆਏ ਮੈਂ ਫੈਸਲਾ ਕੀ ਕਰਾਂ। ਕਹਿਣ ਲੱਗਾ ਬਈ ਮੈਂ ਫੈਸਲਾ ਨਹੀਂ ਕਰ ਸਕਦਾ, ਤੁਸੀਂ ਆਪੇ ਜਿਵੇਂ ਫੈਸਲਾ ਹੁੰਦਾ ਕਰ ਲਓ। ਹੁਣ ਲੋਕ ਜਿਹੜੇ ਸਨ ਸਾਰੇ ਇਕੱਠੇ ਹੋ ਗਏ, ਉਹ ਮੁਲਤਾਨੀ ਰਾਮ ਲੱਭਣ, ਮੁਲਤਾਨੀ ਰਾਮ ਲਾਹੌਰ ਵਾਲੇ ਕਹਿਣ ਸਾਡੇ ਨਾਲ ਜਾਏਗਾ, ਮੁਲਤਾਨ ਵਾਲੇ ਕਹਿਣ ਸਾਡੇ ਨਾਲ ਜਾਏਗਾ। ਤੋ ਸਾਰੇ ਇਕੱਠੇ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪਾਸ ਆ ਗਏ। ਹੁਣ ਸਤਿਗੁਰੂ ਪਾਤਸ਼ਾਹ ਦੇ ਆ ਚਰਨਾਂ ਤੇ ਮੱਥਾ ਟੇਕਿਆ, ਸਤਿਗੁਰੂ ਇੱਕ ਝਗੜਾ ਪੈ ਗਿਆ ਹੈ। ਸਤਿਗੁਰੂ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਕੀ ਝਗੜਾ ਪੈ ਗਿਆ ਭਾਈ? ਕਹਿਣ ਲੱਗੇ ਜੀ ਇਹ ਮੁਲਤਾਨੀ ਰਾਮ ਹੈ, ਉਹ ਕਾਬਲ ਜਿਹੜੇ ਆਏ ਸਨ ਮੁਲਤਾਨ ਤੋਂ, ਕਹਿਣ ਲੱਗੇ ਜੀ ਇਹ ਸਾਡਾ ਬੱਚਾ ਹੈ, ਲਾਹੌਰ ਵਾਲੇ ਕਹਿਣ ਸਾਡਾ ਬੱਚਾ ਹੈ। ਗੁਰੂ ਨਾਨਕ ਸਾਹਿਬ ਜਾਣਦੇ ਸਨ ਕਿ ਮਾਇਆ ਹੈ, ਕੁਝ ਹੈ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਛਾ ਭਾਈ ਤੁਹਾਡਾ ਝਗੜਾ ਮੁੱਕ ਜਾਂਦਾ ਹੈ, ਤੁਸੀਂ ਸਾਰੇ ਥੋੜੀ ਦੇਰ ਨੇਤਰ ਬੰਦ ਕਰਕੇ ਰਾਮ ਨਾਮ ਦਾ ਸਿਮਰਨ ਕਰੋ, ਈਸ਼ਵਰ ਦਾ ਨਾਮ ਜਪ। ਸਭ ਜਿੰਨੇ ਆਏ ਸਨ ਸਾਰੇ ਅੱਖਾਂ ਸਭ ਨੇ ਬੰਦ ਕਰ ਲਈਆਂ, ਮੁਲਤਾਨੀ ਰਾਮ ਵੀ ਕਰ ਲਈਆਂ, ਉਹ ਸਾਰੇ ਸਿਮਰਨ ਕਰਨ ਲੱਗ ਪਏ। ਤੇ ਜਦੋਂ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਕਿਹਾ ਅੱਛਾ ਭਾਈ ਹੁਣ ਅੱਖਾਂ ਖੋਲੋ, ਜਦੋਂ ਉਹਨਾਂ ਅੱਖਾਂ ਖੋਲੀਆਂ ਤੇ ਦੋ ਮੁਲਤਾਨੀ ਰਾਮ ਬੈਠੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਇਤਿਹਾਸ ਵਿੱਚ ਜ਼ਿਕਰ ਆਉਂਦਾ, ਦੋ ਮੁਲਤਾਨੀ ਰਾਮ ਬੈਠੇ ਤੇ ਗੁਰੂ ਸਾਹਿਬ ਕਹਿਣ ਲੱਗੇ, ਭਾਈ ਮੁਲਤਾਨ ਵਾਲਿਓ ਜਿਹੜਾ ਤੁਹਾਡਾ ਲੈ ਜਾਓ। ਉਹ ਇੱਕ ਨੂੰ ਮੁਲਤਾਨ ਵਾਲਿਆਂ ਨੇ ਪਕੜਿਆ, ਦੂਸਰਾ ਲਾਹੌਰ ਵਾਲੇ ਘਰ ਲੈ ਗਏ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਤੇ ਮੁਲਤਾਨੀ ਰਾਮ ਦੀ ਜਿਹੜੀ ਮਾਇਆ ਵਰਤਾਈ ਸੀ ਉਹਦੇ ਤੇ, ਜਿਹੜਾ ਸਰੂਪ ਵੇਖਣਾ ਚਾਹੁੰਦਾ ਸੀ ਉਹਨੂੰ ਮਾਇਆ ਤੋਂ ਬਾਹਰ ਕੱਢ ਲਿਆ। ਮੁਲਤਾਨ ਵਾਲੇ ਚਲੇ ਗਏ, ਲਾਹੌਰ ਵਾਲਾ ਮੁਲਤਾਨੀ ਰਾਮ ਦੂਜੇ ਦਿਨ ਫਿਰ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਿਆ। ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ ਕਿ ਇਹ ਜਿਹੜਾ ਸਾਰਾ ਕੁਝ ਵਾਪਰਿਆ ਕੀ ਸੀ? ਗੁਰੂ ਸਾਹਿਬ ਕਹਿੰਦੇ, ਮੁਲਤਾਨੀ ਰਾਮ ਇਹ ਸਾਨੂੰ ਪੁੱਛਣਾ ਕੀ ਸੀ? ਇਹ ਉਹੀ ਸੀ ਜੋ ਤੂੰ ਮੰਗਿਆ ਸੀ। ਤੈਂ ਇਹ ਮੰਗ ਕੀਤੀ ਸੀ ਕਿ ਮੈਂ ਮਾਇਆ ਦਾ ਸਰੂਪ ਵੇਖਣਾ ਚਾਹੁੰਦਾ। ਇਹ ਸਭ ਮਾਇਆ ਦਾ ਪਸਾਰ ਸੀ, ਸੀ ਸਾਰਾ ਝੂਠਾ। ਤੂੰ ਦਰਿਆ ਵਿੱਚ ਵੜਿਆ, ਕਦੇ 21-22 ਸਾਲ ਦੇ ਵਿਅਕਤੀ ਤੋਂ ਬੱਚਾ ਨਹੀਂ ਬਣਦਾ ਮੁਰਕੇ। ਤੈਨੂੰ ਮਾਇਆ ਦੇ ਮੱਛ ਨੇ ਗ੍ਰਸ ਲਿਆ, ਜਾ ਕੇ ਉੱਥੇ ਸੁਣਤਾ, ਕੋਈ ਸਮਾਂ ਨਹੀਂ ਗੁਜ਼ਰਿਆ, ਕੁਝ ਨਹੀਂ ਹੋਇਆ। ਉੱਥੇ ਤੇਰੇ 21-22 ਸਾਲ ਵੀ ਲੰਘ ਗਏ, ਤੇਰੀ ਸ਼ਾਦੀ ਵੀ ਹੋ ਗਈ, ਤੇਰੇ ਮਾਤਾ ਪਿਤਾ ਵੀ ਬਣ ਗਏ, ਤੇਰੇ ਬੱਚੇ ਵੀ ਹੋ ਗਏ, ਸਾਰਾ ਕੁਝ ਤੂੰ ਦੁਕਾਨ ਵੀ ਕਰ ਲਈ, ਮੁਕੱਦਮੇ ਵੀ ਚੱਲ ਗਏ, ਸਭ ਕੁਝ ਹੋਇਆ, ਪਰ ਸੀ ਕੁਝ ਨਹੀਂ। ਇਹ ਸਭ ਮਾਇਆ ਦਾ ਪਸਾਰਾ ਸੀ। ਇਸ ਕਰਕੇ ਮੁਲਤਾਨੀ ਰਾਮ, ਇਸ ਮਾਇਆ ਤੋਂ, ਐਸੀ ਝੂਠੀ ਮਾਇਆ ਤੋਂ ਬਚਣਾ ਹੈ। ਤੇ ਫਿਰ ਤੂੰ ਦੇਖਿਆ ਨਾ, ਸਿਮਰਨ ਕਰਿਆ ਸਾਰਿਆਂ ਨੇ ਮਿਲ ਕੇ, ਦੋ ਮੁਲਤਾਨੀ ਰਾਮ ਬਣ ਗਏ। ਉਹ ਜਿਹੜਾ ਮਾਇਆ ਦਾ ਮੁਲਤਾਨੀ ਰਾਮ ਸੀ ਉਹ ਲਾਹੌਰ ਚਲਿਆ ਗਿਆ, ਜਿਹੜਾ ਤੂੰ ਇੱਥੋਂ ਦਾ ਲਾਹੌਰ ਦਾ ਨਿਵਾਸੀ ਸੀ ਉਹ ਇੱਥੇ ਰਹਿ ਗਿਆ ਮੁਲਤਾਨੀ ਰਾਮ। ਉਹ ਮਾਇਆ ਉਤਰ ਗਈ, ਮਾਇਆ ਦੀ ਖੇਲ ਖਤਮ ਹੋ ਗਈ। ਇਵੇਂ ਇਹ ਮਾਇਆ ਮੁਲਤਾਨੀ ਰਾਮ ਜਦੋਂ ਜੀਵਾਂ ਤੇ ਵਰਤਦੀ ਹੈ, ਜੀਵ ਇੱਥੋਂ ਤੱਕ ਕਿ ਆਪਣੇ ਆਪ ਨੂੰ ਵੀ ਭੁੱਲ ਜਾਂਦੇ ਨੇ। ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹੇ ਹੋਏ ਬਚਨ ਆਪ ਜੀ ਰੋਜ਼ਾਨਾ ਬਾਣੀ ਚ ਪੜ੍ਹਦੇ ਹੋ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਤੇ ਰੱਬ ਨੂੰ ਭੁਲਾ ਦਿੰਦੀ ਹੈ, ਬੰਦੇ ਦੇ ਅੰਦਰ ਮੋਹ ਪੈਦਾ ਕਰਦੀ ਹੈ, ਪਰ ਇਹ ਮਾਇਆ ਬੰਦੇ ਨੂੰ ਦਵੈਤ ਨਾਲ ਜੋੜ ਦਿੰਦੀ ਹੈ ਦੂਜੇ ਨਾਲ। ਸ਼ਾਮ ਨੂੰ ਟਾਈਮ ਰਹਿ ਰਸ ਦਾ, ਸਤਸੰਗਤ ਕਰਨ ਦਾ, ਜਾਂ ਟੈਲੀਵਿਜ਼ਨ ਮੂਹਰੇ ਬੈਠਾ, ਜਾਂ ਸ਼ਰਾਬ ਦੀ ਬੋਤਲ ਕੱਢ ਕੇ ਬੈਠਾ, ਜਾਂ ਕਿਸੇ ਕਲੱਬ ਵਿੱਚ ਗਿਆ, ਈਸ਼ਵਰ ਨੂੰ ਛੱਡ ਕੇ ਦੂਜੇ ਨਾਲ ਜੋੜ ਦੇਣਾ ਇਹ ਮਾਇਆ ਦਾ ਕੰਮ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਮਾਇਆ ਨੂੰ ਸਰਪਣੀ, ਨਾਗਣੀ ਇਤਾਦਿਕ ਸ਼ਬਦਾਂ ਨਾਲ ਸੰਬੋਧਨ ਕੀਤਾ। ਆਪ ਜੀ ਇਸ ਮਾਇਆ ਨੂੰ ਬਾਣੀ ਵਿੱਚ ਫਾਹੀ ਵੀ ਕਹਿੰਦੇ ਨੇ, ਇਹ ਫਾਹੀ ਹੈ। ਆਪ ਜੀ ਦੇ ਬੱਚਨ ਨੇ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੁਣ ਨਾ ਪਾਈਐ ਰਾਮ ਕੇ ਦਾਸਾ। ਇਹ ਪੁੱਤਰ ਇਸਤਰੀ ਗ੍ਰਸਤ ਦੀ ਫਾਹੀ, ਇਹ ਬੰਦੇ ਨੂੰ ਰੱਬ ਦਾ ਦਾਸ ਨਹੀਂ ਹੋਣ ਦਿੰਦੀ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਇੱਥੋਂ ਤੱਕ ਕਹਿੰਦੇ ਕਿ ਕੇਵਲ ਗ੍ਰਸਤੀ ਲੋਕ ਹੀ ਇਸ ਮਾਇਆ ਦੀ ਪਕੜ ਵਿੱਚ ਨਹੀਂ, ਬਲਕਿ ਆਪ ਜੀ ਦੇ ਬੱਚਨ ਨੇ ਜੋਗੀ, ਜੰਗਮ ਤੇ ਸੰਨਿਆਸ ਸਭ ਹੀ ਪਰ ਡਾਰੀ ਇਹ ਫਾਸ। ਕਹਿੰਦੇ ਨਿਰੰਕਾਰ ਨੇ ਇਹ ਫਾਹੀ ਸਾਰਿਆਂ ਦੇ ਉੱਪਰ ਪਾਈ ਹੈ, ਸਭ ਤੇ ਵਰਤ ਜਾਂਦੀ। ਜਦੋਂ ਵਰਤਦੀ ਸਤਿਗੁਰੂ ਪਾਤਸ਼ਾਹ ਜੀ ਬਾਣੀ ਚ ਵਚਨ ਕਰਦੇ ਨੇ, ਬੜੇ ਕਮਾਲ ਦੇ ਵਚਨ ਨੇ, ਬੋਲਦਿਆਂ ਨਹੀਂ ਸੁਣੋਗੇ, ਕੋਈ ਆਵਾਜ਼ ਨਹੀਂ ਇਹਦੀ, ਨਾ ਇਹ ਬੋਲਦੀ ਹੈ, ਨਾ ਤੁਹਾਡੇ ਕਾਨੇ ਦੇ ਵਚਨਾਂ ਨੂੰ ਸੁਣਦੇ, ਨਾ ਸੁਣੀ ਹੈ, ਨਾ ਮੁੱਖ ਤੇ ਬਕੀ ਹੈ, ਨਾ ਮੋਹ ਹੈ ਇਹ ਡੀਠੀ। ਜਦੋਂ ਇਹ ਬੰਦੇ ਨੂੰ ਮੋਹ ਲੈਂਦੀ ਹੈ, ਦਿਸਦੀ ਵੀ ਨਹੀਂ, ਤਾਂ ਬੰਦਾ ਮੋਹਿਆ ਜਾਂਦਾ। ਐਸੀ ਠਗੌਰੀ ਪਾਏ ਭੁਲਾਵੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਬੰਦੇ ਤੇ ਐਸੀ ਠੱਗ ਬੂਟੀ ਧੂੜਦੀ ਹੈ ਕਿ ਮਨ ਸਭ ਕਹਿ ਲਾਗੈ ਮੀਠੀ, ਇਹ ਸਾਰਿਆਂ ਨੂੰ ਚੰਗੀ ਲੱਗਦੀ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਇਸ ਸਾਵਨ ਬਾਣੀ ਵਿੱਚ ਕਿਤੇ ਨਾਗਣੀ ਵੀ ਇਸ ਨੂੰ ਕਹਿੰਦੇ ਨੇ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਦੀ ਸੇਵਾ ਜੋ ਕਰੇ ਇਸ ਹੀ ਕੋ ਫਿਰ ਖਾਏ, ਗੁਰਮੁਖ ਕੋਈ ਗਾਰਡੂ ਤਿੰਨ ਦਲ ਮਲ ਲਾਈ ਪਾਏ। ਇੱਥੇ ਕਬੀਰ ਜੀ ਮਹਾਰਾਜ ਅੱਜ ਦੇ ਪਾਵਨ ਸ਼ਬਦ ਵਿੱਚ ਇਹਦੀ ਜਿਹੜੀ ਉਥਾਨਕਾ ਹੈ, ਇਹ ਸ਼ਬਦ ਕਦੋਂ ਉਚਾਰਿਆ ਗਿਆ? ਗਰਮੀਆਂ ਦੇ ਦਿਨਾਂ ਵਿੱਚ ਆਪ ਜੀ ਦੇ ਪਾਸ ਸੰਗਤਾਂ ਜੁੜਦੀਆਂ, ਆਪ ਜੀ ਹਰ ਜਸ ਕਰਦੇ ਸੰਗਤ ਨੂੰ ਸੁਣਾਉਂਦੇ। ਗਰਮੀ ਦੇ ਦਿਨਾਂ 'ਚ ਬੈਠੇ ਹਰ ਜਸ ਕਰ ਰਹੇ ਤੇ ਘਰ ਵਿੱਚੋਂ ਜਿਸ ਨੂੰ ਤੁਸੀਂ ਸਰਪਣੀ ਕਹਿੰਦੇ, ਦੁਮੋਹੀ ਕਹਿੰਦੇ, ਦੋ ਮੋਹੀ, ਉਹ ਸਰਪਣੀ ਨਿਕਲ ਆਈ, ਰੌਲਾ ਪੈ ਗਿਆ, ਸਾਰੇ ਉੱਠ ਖੜੇ, ਸਪਣੀ 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 ਭਾਈ ਮਾਰੋ ਇਹਨੂੰ। ਤੋ ਕਬੀਰ ਜੀ ਮਹਾਰਾਜ ਨੇ ਇਹ ਸ਼ਬਦ ਉਸ ਜਗ੍ਹਾ ਤੇ ਉਚਾਰਨ ਕੀਤਾ ਜਿਹੜੇ ਇਹਦੇ ਅਰਥ ਨੇ ਨਾ ਜੀ, ਉਹ ਅਰਥ ਕਰਨ ਲੱਗਿਆ ਰਹਾਉ ਦੀ ਪੰਕਤੀ, ਸਰਪਣੀ ਸਰਪਣੀ ਕਿਆ ਕਹੋ ਭਾਈ, ਹੈ ਭਾਈ ਤੁਸੀਂ ਕੀ ਸਪਣੀ ਸਪਣੀ ਕਰ ਰਹੇ ਹੋ, ਇੱਥੋਂ ਸ਼ੁਰੂ ਹੁੰਦੇ। ਤੋ ਆਪ ਜੀ ਆਰੰਭ ਕਰਦੇ ਨੇ ਸ਼ਬਦ ਵਿੱਚ ਵਚਨ ਕਹਿ ਰਹੇ ਨੇ, ਹਾਂਜੀ,
ਸਰਪਣੀ ਤੇ ਉਪਰ ਨਹੀਂ ਬਲਿਆ।
ਇੱਕ ਵਾਰ ਸਾਰੇ ਪਿਆਰ ਨਾਲ ਵਜਦ ਵਿੱਚ ਆ ਕੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਕਹਿੰਦੇ ਤੁਸੀਂ ਕਿਸ ਸਰਪਣੀ ਦੀ ਗੱਲ ਕਰਦੇ? ਇਹ ਸਰਪਣੀ ਤਾਂ ਕੁਝ ਨਹੀਂ, ਈਸ਼ਵਰ ਦਾ ਪੈਦਾ ਕੀਤਾ ਜੀਵ ਹੈ। ਪਰ ਪਿਆਰਿਓ, ਇੱਕ ਸਰਪਣੀ ਐਸੀ ਹੈ ਜਿਸ ਤੋਂ ਵੱਡਾ ਬਲੀ ਕੋਈ ਨਹੀਂ, ਤਾਕਤ ਵਾਲਾ ਕੋਈ ਨਹੀਂ, ਉਹ ਸਭ ਤੋਂ ਬਲੀ ਹੈ। ਐਸੀ ਬਲੀ ਸਰਪਣੀ, ਸਰਪਣੀ ਤੇ ਉੱਪਰ ਨਹੀਂ ਬਲੀਆ, ਉਹਦੇ ਉੱਤੇ ਕੋਈ ਤਾਕਤ ਵਾਲਾ ਨਹੀਂ, ਕੇਵਲ ਇੱਕ ਈਸ਼ਵਰ ਬਿਨਾਂ। ਉਹ ਆਪ ਕਹਿੰਦੇ ਨੇ ਮਾਇਆ ਐਸੀ ਸਰਪਣੀ ਹੈ ਜਿਹੜੀ ਸਾਰੇ ਸੰਸਾਰ ਨੂੰ ਖਾ ਰਹੀ ਹੈ, ਇਹਨੂੰ ਮਾਰਨ ਵਾਲਾ ਕੋਈ ਹੈ ਨਹੀਂ। ਤੋ ਸਾਹਿਬ ਜੀ ਪਵਿੱਤਰ ਬਾਣੀ ਵਿੱਚ ਉਚਾਰਨ ਕਰਦੇ ਨੇ, ਅਗਲੀ ਪੰਕਤੀ ਵਿੱਚ ਕਹਿੰਦੇ ਹਨ,
ਜਿਨ ਬ੍ਰਹਮਾ ਬਿਕਨ ਮਹਾਦੇਵ ਚਲਿਆ।
ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਪਿਆਰਿਓ, ਉਹ ਸਰਪਣੀ ਐਸੀ ਹੈ ਜਿਸ ਨੇ ਬਰਮਾ ਨੂੰ ਛੱਲਿਆ, ਜਿਸ ਨੇ ਵਿਸ਼ਨੂੰ ਨੂੰ ਛੱਲਿਆ, ਜਿਸ ਨੇ ਮਹਾਦੇਵ ਸ਼ਿਵਜੀ ਨੂੰ ਛੱਲਿਆ, ਬਰਮਾ ਨੂੰ ਛੱਲਿਆ, ਬਰਮਾ ਨੇ ਜੀਵ ਪੈਦਾ ਕੀਤੇ, ਜਿਸ ਮਨੁੱਖ ਨੂੰ ਪੈਦਾ ਕਰਦਾ ਉਹ ਜਨਮ ਲੈਂਦੇ ਚੱਕਦਾ ਤੂੰਬਾ ਜੰਗਲ ਨੂੰ ਚਲੇ ਜਾਂਦਾ। ਬਰਮਾ ਨੇ ਸੰਸਾਰ ਨੂੰ ਠਹਿਰਾਉਣ ਲਈ ਇਹ ਮਾਇਆ ਮੋਹਣੀ ਪੈਦਾ ਕੀਤੀ, ਜਿਸ ਤੋਂ ਪੈਦਾ ਹੋਈ ਉਹਦੀ ਪੁੱਤਰੀ ਸਮਝੋ ਉਹਨੂੰ। ਲੋਕ ਕਹਿੰਦੇ ਨਾ ਬਰਮਾ ਪੁੱਤਰੀ ਤੇ ਡੁੱਲ ਗਿਆ, ਉਹ ਮੋਹਣੀ ਪੈਦਾ ਕਰ ਲਈ, ਉਹਦਾ ਸੁੰਦਰ ਸਰੂਪ ਦੇਖਿਆ, ਮਨ ਲੁਭਾਏਮਾਨ ਹੋ ਗਿਆ, ਉਹ ਦੌੜੀ ਬਰਮਾ ਪਿੱਛੇ ਦੌੜਿਆ, ਦਸੇ ਦਿਸ਼ਾਵਾਂ ਵਿੱਚ ਗਈ, ਪਰ ਬਰਮਾ ਤੇ ਉਹ ਮਾਇਆ ਵਾਪਰ ਗਈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਰਮਾ ਨੂੰ ਛੱਲਿਆ, ਵਿਸ਼ਨੂੰ ਨੂੰ ਛੱਲਿਆ, ਸ਼ਿਵਜੀ ਨੂੰ ਛੱਲਿਆ, ਇਹ ਮਾਇਆ ਵਰਗਾ ਬਲੀ ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਨਹੀਂ ਹੈ। ਇਹਨੇ ਬਰਮਾ ਵਿਸ਼ਨੂੰ ਤੇ ਸ਼ਿਵਜੀ ਵਰਗੇ ਦੇਵਤਿਆਂ ਨੂੰ ਵੀ ਨਹੀਂ ਬਖਸ਼ਿਆ, ਉਹ ਵੀ ਇਸ ਦੀ ਪਕੜ ਵਿੱਚ ਮਾਰ ਵਿੱਚ ਆ ਗਏ। ਅਗਲੀ ਪੰਕਤੀ ਵਿੱਚ ਆਪ ਕਹਿ ਰਹੇ ਹਨ,
ਮਾਰ ਮਾਰ ਸਰਪਣੀ ਨਿਰਮਲ ਜਲ ਪੈ ਗਈ।
ਆਖੋ ਗੱਜ ਕੇ ਪਿਆਰਿਓ, ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਭਾਈ ਹੁਣ ਇਹ ਸਾਰਿਆਂ ਨੂੰ ਮਾਰ ਮਾਰ ਕੇ ਆਪਣੇ ਅਧੀਨ ਕਰਕੇ ਇਹ ਨਿਰਮਲ ਜਲ ਕਿਹੜਾ ਹੈ? ਆ ਸਤ ਸੰਗਤ ਕਹਿੰਦੇ ਇਹ ਸਪਣੀ ਜਿਹੜੀ ਨਿਰਮਲ ਜਲ ਵਿੱਚ ਪ੍ਰਵੇਸ਼ ਕਰ ਗਈ। ਇੱਥੇ ਤਾਂ ਰੱਬ ਦਾ ਨਾਂ ਜਪਿਆ ਜਾਂਦਾ ਨਾ ਜੀ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਪਰ ਤੁਸੀਂ ਦੇਖਦੇ ਹੋ ਇਸ ਨਿਰਮਲ ਨਾਮ ਜਲ ਦੀ ਜਗ੍ਹਾ ਤੇ ਵੀ ਇਸ ਨੇ ਆ ਕੇ ਝਗੜੇ ਪੈਦਾ ਕਰ ਦਿੱਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ। ਇਹ ਭਾਈ ਨਿਰਮਲ ਜਲ ਨਾਮ ਜਲ ਵਾਲੀ ਜਗ੍ਹਾ ਤੇ ਧਾਰਮਿਕ ਸਥਾਨਾਂ ਵਿਚ ਪ੍ਰਵੇਸ਼ ਕਰ ਗਈ। ਕਬੀਰ ਜੀ ਮਹਾਰਾਜ ਕਹਿੰਦੇ ਹਨ
ਜਿਨ ਤਿਰਭੁਵਨ ਡਸਿਆ ਲੈ ਗੁਰੂ ਪ੍ਰਸਾਦ ਦਿੱਤੀ।
ਕਹਿੰਦੇ ਐ ਸੱਜਣੋ ਜਿਹਨੇ ਤਿੰਨੇ ਲੋਕ ਡਸ ਦਿੱਤੇ, ਜਿਸ ਦੀ ਮਾਰ ਤੋਂ ਤਿੰਨ ਲੋਕ ਨਹੀਂ ਬਚੇ, ਮੈਂ ਐਸੀ ਸੱਪਣੀ ਨੂੰ ਗੁਰੂ ਦੀ ਕਿਰਪਾ ਨਾਲ, ਕਬੀਰ ਜੀ ਮਹਾਰਾਜ ਕਹਿੰਦੇ ਭਾਈ ਮੈਂ ਉਸ ਨੂੰ ਵੇਖ ਲੈਣਾ ਕੀਤਾ ਹੈ।
ਸਰਪਨੀ ਸਰਪਨੀ ਕਿਆ ਕਹੋ ਭਾਈ।
ਕਹਿ ਭਾਈ ਤੁਸੀਂ ਕਾਹਨੂੰ ਰੌਲਾ ਪਾਉਂਦੇ ਹੋ, ਕੀ ਕਹਿੰਦੇ ਹੋ ਸਰਪਣੀ ਆ ਗਈ ਸਰਪਣੀ ਆ ਗਈ। ਇਹ ਤਾਂ ਈਸ਼ਵਰ ਦਾ ਪੈਦਾ ਕੀਤਾ ਜੀਵ ਹੈ ਜਿਸ ਨੂੰ ਤੁਸੀਂ ਸੱਪਣੀ ਦਾ ਨਾਮ ਦਿੱਤਾ ਹੈ। ਅਗਲੀ ਪੰਕਤੀ ਕਹਿੰਦੇ ਹਨ
ਜਿਨ ਸਾਚ ਪਛਾਣਿਆ ਤਿੰਨ ਸਰਪਣੀ ਖਾਈ।
ਆਖੋ ਵੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਸਰਪਣੀ ਲੋਕਾਂ ਨੂੰ ਖਾਂਦੀ ਹੈ। ਕਬੀਰ ਜੀ ਕਹਿੰਦੇ ਪਿਆਰਿਓ ਜਿਸ ਨੇ ਨਾਮ ਨੂੰ ਪਛਾਣ ਲਿਆ ਉਹ ਉਸ ਸਰਪਣੀ ਨੂੰ ਪਖਸ਼ ਕਰ ਗਿਆ, ਖਾ ਗਿਆ ਮਾਇਆ ਨੂੰ, ਉਹਦੇ ਤੇ ਕਾਬੂ ਨਹੀਂ ਕਰ ਸਕੀ। ਕਬੀਰ ਜੀ ਦੀ ਬਾਣੀ ਵਿੱਚ ਐਸਾ ਜ਼ਿਕਰ ਆਉਂਦਾ ਹੈ। ਕਬੀਰ ਜੀ ਮਹਾਰਾਜ ਕਹਿੰਦੇ ਨੇ ਇਹ ਮੇਰੇ ਤੇ ਵੀ ਆਈ, ਕਬੀਰ ਆਈ ਮੁਝੇ ਪੈ ਅਣਕ ਕਰੇ ਕਰ ਫੇਸ, ਅਨੇਕਾਂ ਭੇਸ ਧਾਰ ਕੇ ਇਹ ਮੇਰੇ ਤੇ ਵਾਪਰਨ ਲਈ ਵੀ ਆਈ। ਪਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਕਹਿਣ ਲੱਗੇ ਮੇਰੀ ਰੱਖਿਆ ਮੇਰੇ ਗੁਰੂ ਨੇ ਕੀਤੀ, ਤੇ ਉਹ ਜਿਹੜੀ ਮੈਨੂੰ ਕਾਬੂ ਕਰਨ ਲਈ ਆਈ ਸੀ ਮਾਇਆ, ਉਹ ਮੈਨੂੰ ਆਦੇਸ ਨਮਸਕਾਰ ਕਰਕੇ ਚਲੀ ਗਈ। ਬਾਣੀ ਵਿੱਚ ਕੈਸਾ ਸੰਵਾਦ ਝਗੜਾ ਹੁੰਦਾ, ਕਬੀਰ ਜੀ ਦੇ ਪਾਸ ਆ ਗਈ। ਕਬੀਰ ਜੀ ਦੀ ਬਾਣੀ ਜ਼ਿਕਰ ਆਉਂਦੇ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ, ਐ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਕਬੀਰ ਜੀ ਕਹਿੰਦੇ ਨੇ ਮੈਂ ਜਿਸ ਨੇ ਸੱਚ ਨੂੰ ਪਛਾਣਿਆ ਹੈ ਉਹ ਸਰਪਣੀ ਨੂੰ ਅਖਸ਼ ਕਰ ਗਿਆ, ਖਾ ਗਿਆ, ਭਾਵ ਅਭਾਵ ਕਰ ਦਿੱਤੀ ਉਸਨੇ।
ਸਰਪਣੀ ਤੇ ਆਨ ਸੂਚ ਨਹੀਂ ਅਵਰਾ।
ਕਹਿੰਦੇ ਭਾਈ ਗੱਲ ਯਾਦ ਰੱਖਿਓ, ਇਹ ਜਿਹੜੀ ਸਰਪਣੀ ਹੈ ਮਾਇਆ ਹੈ ਇਹ ਤੋਂ ਸੂਸ ਪੁਸ਼ ਕੋਈ ਹੋਰ ਚੀਜ਼ ਹੈ ਨਹੀਂ, ਇਹ ਸਭ ਤੋਂ ਘਟੀਆ ਚੀਜ਼ ਹੈ। ਕਬੀਰ ਜੀ ਕਹਿੰਦੇ ਇਹ ਜਿਹੜੀ ਸਰਪਣੀ ਮਾਇਆ ਹੈ।
ਸਰਪਣੀ ਜੀਤੀ ਕਹਾਂ ਕਰੇ ਜਮਰਾ।
ਕਹਿੰਦੇ ਜਿਸ ਨੇ ਈਸ਼ਵਰ ਦਾ ਨਾਮ ਜਪ ਕੇ ਇਸ ਮਾਇਆ ਰੂਪੀ ਸਰਪਣੀ ਨੂੰ ਜਿੱਤ ਲਿਆ ਉਹਨੂੰ ਫਿਰ ਜਮ ਕੀ ਕਰੇਗਾ। ਯਾਦ ਰੱਖਿਓ ਦੁਨੀਆਂ ਜਮ ਤੋਂ ਡਰਦੀ ਹੈ। ਜਿੰਨੇ ਅਸੀਂ ਲੋਕ ਨਾ, ਮੈਨੂੰ ਮਾਫ਼ ਕਰਿਓ, ਅਸੀਂ ਡਰਦੇ ਸਿਮਰਨ ਕਰਦੇ ਡਰਦੇ, ਈਸ਼ਵਰ ਨਾਲ ਸਾਡਾ ਪ੍ਰੇਮ ਨਹੀਂ ਹੈ ਕਿ ਅਸੀਂ ਪ੍ਰੇਮ ਕਰਕੇ ਸਿਮਰਨ ਕਰਦੇ। ਕਿਸੇ ਨੂੰ ਮੌਤ ਦਾ ਡਰ ਹੈ ਉਹ ਤਾਂ ਸਿਮਰਨ ਕਰ ਰਿਹਾ, ਕੋਈ ਜਮਾਂ ਦੀ ਮਾਰ ਤੋਂ ਡਰਦਾ ਤਾਂ ਸਿਮਰਨ ਕਰ ਰਿਹਾ। ਬਾਣੀ ਨੇ ਐਸੇ ਬਚਨ ਸਾਨੂੰ ਸਮਝਾਉਣ ਲਈ ਕਹੇ। ਕਹਿਣ ਲੱਗੇ ਬੜੀ ਅਜੀਬ ਗੱਲ ਸੁਣ, ਕਹਿੰਦੇ ਕਿ ਭੈ ਤੇ ਨਿਰਭਉ ਡਰਤਾ ਫਿਰੈ। ਕਹਿੰਦੇ ਹੈ ਇਹ ਨਿਰਭਉ ਇਹਦੇ ਅੰਦਰ ਵੱਸਦਾ ਜਿਹੜਾ, ਪਰ ਇਹਨੂੰ ਭੈ ਨੇ ਮਾਰ ਲਿਆ, ਇਹ ਡਰ ਰਿਹਾ ਹੈ, ਡਰਦਾ ਸਿਮਰਨ ਕਰਦਾ। ਬਾਣੀ ਬਚਨ ਆਏ ਨੇ ਰੋਵੈ ਸੇਖ ਮਸਾਇਕ ਪੀਰ, ਅੰਤਕਾਲ ਮਤ ਲਾਗੈ ਭੀਰ। ਬੜੇ ਬੜੇ ਰੱਬ ਦੇ ਪਿਆਰੇ ਅੰਤਕਾਲ ਦੀ ਭੀੜਾ ਤੋਂ ਡਰਦੇ ਕੰਬ ਗਏ। ਅਕਬੀਰ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਹੋ, ਇਹ ਵੀ ਡਰ ਗਏ, ਅਰਦਾਸ ਕਰਨੀ ਪਈ ਇਹਨਾਂ ਨੂੰ ਨਿਰੰਕ ਕਰਕੇ। ਕਹਿਣ ਲੱਗੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਥੇਰਾ। ਕਹਿਣ ਲੱਗੇ ਐ ਰਾਮ ਰਾਜਾ ਮੇਰਾ ਇੱਕ ਦੁੱਖ ਕੱਟ ਦੇਈ, ਉਹ ਕੀ ਕਿ ਮੈਨੂੰ ਜਨਮ ਲੈ ਕੇ ਮਾਤਾ ਦੇ ਉਦਰ ਵਿੱਚ ਨਾ ਆਉਣਾ ਪਵੇ ਅਤੇ ਮੈਨੂੰ ਮਰ ਕੇ ਸੜਨਾ ਨਾ ਪਏ, ਇਹ ਦੁੱਖ ਮੇਰਾ ਕੱਟਦੀ ਭਗਤੀ ਕੰਮ ਗਏ। ਤੋ ਕਬੀਰ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕੀਤਾ ਸਰਪਨੀ ਜੀਤੀ ਕਹਾਂ ਕਰੇ ਜਮਰਾ, ਉਹਨੂੰ ਜਮ ਕੁਝ ਨਹੀਂ ਕਰ ਸਕਦਾ, ਕਿਤੇ ਆਪ ਅਰਦਾਸ ਕਰਦੇ ਨੇ। ਐਸੀ ਬਾਣੀ ਵੀ ਕਬੀਰ ਜੀ ਦੀ ਆਈ ਹੈ ਕਿ ਕਬੀਰ ਮੇਰੀ ਬੁੱਧ ਕਹੋ, ਜਮ ਨਾ ਕਰੇ ਤਿਰਸਕਾਰ, ਜਿਨ ਇਹ ਜਮੂਆ ਸਿਰਜਿਆ, ਥੋ ਜਪਿਆ ਪਰਵਤਗਾਰ। ਕਹਿਣ ਲੱਗੇ ਮੈਨੂੰ ਜਮ ਕੁਝ ਨਹੀਂ ਕਹਿ ਸਕਦਾ, ਕਿਉਂਕਿ ਜਿਸ ਨੇ ਇਸ ਜਮ ਨੂੰ ਪੈਦਾ ਕੀਤਾ, ਮੈਂ ਉਸ ਪਰਵਤਗਾਰ ਨੂੰ ਜਪਿਆ, ਉਹਦਾ ਸਿਮਰਨ ਕੀਤਾ। ਜਿਹਨੇ ਇਸ ਸਰਪਣੀ ਨੂੰ ਜਿੱਤ ਲਿਆ, ਇਸ ਮਾਇਆ ਤੇ ਕਾਬੂ ਪਾ ਲਿਆ, ਇਹਦੀ ਮਾਰ ਤੋਂ ਬਚ ਗਿਆ, ਕਬੀਰ ਜੀ ਮਹਾਰਾਜ ਕਹਿੰਦੇ ਨੇ ਉਹਨੂੰ ਭਾਈ ਜਮ ਕੁਝ ਨਹੀਂ ਕਹਿ ਸਕਦਾ।
ਇਹ ਸਰਪਣੀ ਤਾਂ ਕੀ ਕੀਤੀ ਹੋਈ,
ਇਹ ਜਿਹੜੀ ਸਰਪਣੀ ਮਾਇਆ ਹੈ, ਕਬੀਰ ਜੀ ਮਹਾਰਾਜ ਕਹਿੰਦੇ ਨੇ ਤਾਂ ਭਾਈ ਈਸ਼ਵਰ ਦੀ ਪੈਦਾ ਕੀਤੀ ਹੈ, ਇਹ ਉਹਦੀ ਪੈਦਾ ਕੀਤੀ ਹੈ, ਸੰਸਾਰ ਇਹਦੇ ਚ ਫਸਦਾ, ਭੁੱਲ ਜਾਂਦਾ, ਈਸ਼ਵਰ ਨੂੰ ਭੁੱਲ ਜਾਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਾ ਨਾ ਹੀ ਮਰਨ ਵਿਚਾਰਾ। ਬਾਣੀ ਨੇ ਇੱਥੋਂ ਤੱਕ ਬਚਨ ਕਹਿਣ ਕਿ ਇਹ ਕਰਨ ਹਾਲ ਪਰਮੇਸ਼ਵਰ ਜੋ ਹੈ, ਉਹਨੂੰ ਤਾਂ ਇਹ ਕੱਖ ਸਮਾਨ ਸਮਝਦਾ, ਕਰਨ ਹਾਰ ਤ੍ਰਿਣ ਜਨ, ਉਹਨੂੰ ਤਾਂ ਇਹ ਕੱਖ ਸਮਾਨ ਸਮਝਦਾ। ਦਾਤਾ ਨੂੰ ਕੀਤੇ ਕਹੋ ਮੇਰਾ ਸਮਾਨ, ਜਿਹੜੀਆਂ ਉਹਦੀਆਂ ਦਿੱਤੀਆਂ ਹੋਈਆਂ ਦਾਤਾ ਨੇ, ਉਹਨੂੰ ਇਹ ਪਹਾੜ ਸਮਝਦਾ, ਤੇ ਜਿਸ ਨੇ ਦਿੱਤੀਆਂ ਨੇ ਉਹਨੂੰ ਕੱਖ ਸਮਝਦਾ। ਕੀਤੇ ਕਹੋ ਮੇਰਾ ਸਮਾਨ, ਕਰਨ ਹਾਰ ਤ੍ਰਿਣ ਜਨ, ਤੂੰ ਦਾਤਾ ਮੰਗਨ ਕਹੋ ਸਗਲੀ, ਦਾਨ ਦੇਹ ਪ੍ਰਭ ਭਾਨ, ਖਿਨ ਮੈਂ ਅਵਰ ਖਿਨ ਮੈਂ ਅਵਰਾ, ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗੈਰ ਗੰਭੀਰ, ਉੱਚੋ ਅਗਮ ਅਪਾਰੇ, ਸਾਧ ਸੰਗ ਜੋ ਤੁਮੇ ਮਿਲਾਯੋ, ਤੋ ਸੁਨੀ ਤੁਮਾਰੀ ਬਾਣੀ, ਅਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਭਾਈ ਇਹ ਜਿਹੜੀ ਮਾਇਆ ਸਰਪਣੀ ਹੈ, ਇਹ ਉਸ ਪਰਮੇਸ਼ਵਰ ਦੀ ਪੈਦਾ ਕੀਤੀ ਹੋਈ ਹੈ। ਅਗਲੀ ਪੰਕਤੀ ਕਹਿੰਦੇ ਹਨ
ਬਲ ਅਬਲ ਚਾਇਸਤੇ ਹੋਈ,
ਕਹਿੰਦੇ ਇਹ ਤਾਕਤਵਰ ਨਹੀਂ ਹੈ, ਬਲਵਾਨ ਹੈ ਈਸ਼ਵਰ, ਇਹ ਇਸਤ੍ਰੈਣ ਹੈ, ਇਸਤਰੀ ਹੈ, ਮਾਇਆ ਹੈ, ਇਹ ਅਬਲ ਹੈ। ਅਬਲਾ ਜਿਸ ਨੂੰ ਕਹਿੰਦੇ, ਔਰਤ ਨੂੰ ਅਬਲਾ ਕਹਿੰਦੇ ਨੇ, ਅਬਲਾ ਦਾ ਮਤਲਬ ਜਿਸ ਵਿੱਚ ਬਲ ਨਹੀਂ, ਤਾਕਤ ਨਹੀਂ। ਈਸ਼ਵਰ ਦੇ ਸਾਹਮਣੇ ਇਸ ਮਾਇਆ ਦੀ ਕੋਈ ਤਾਕਤ ਨਹੀਂ ਚੱਲਦੀ। ਜਿਹੜੇ ਲੋਕ ਈਸ਼ਵਰ ਨੂੰ ਭੁੱਲਦੇ ਨੇ ਉੱਥੇ ਇਹਦਾ ਕਬਜ਼ਾ ਹੁੰਦਾ। ਜਦੋਂ ਜਿਨ੍ਹਾਂ ਦੇ ਮਨ ਵਿੱਚ ਈਸ਼ਵਰ ਦਾ ਨਿਵਾਸ ਹੁੰਦਾ ਉੱਥੇ ਇਹ ਕਬਜ਼ਾ ਨਹੀਂ ਕਰ ਸਕਦੀ, ਕਿਉਂਕਿ ਅਬਲ ਹੈ। ਬਲ ਅਬਲ ਕਿਆ ਇਸਤੇ ਹੋਈ, ਇਹ ਇੰਨੀ ਅਬਲ ਹੈ ਕਿ ਇਸ ਤੋਂ ਕੁਝ ਹੋ ਨਹੀਂ ਸਕਦਾ। ਕਬੀਰ ਜੀ ਮਹਾਰਾਜ ਕਹਿੰਦੇ ਹਨ ਭਾਈ
ਇਹ ਬਸਤੀ ਤਾਂ ਬਸ ਸਰੀਰਾ,
ਗੱਦ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜਿੰਨੀ ਦੇਰ ਤੱਕ ਇਹ ਜਿਹੜੀ ਮਾਇਆ ਹੈ, ਇਹ ਸਰਪਣੀ ਹੈ, ਇਹ ਬੰਦੇ ਦੇ ਅੰਦਰ ਵਸਦੀ ਹੈ। ਯਾਦ ਰੱਖਿਓ, ਮੈਂ ਪਿਛਲੇ ਦਿਨਾਂ ਚ ਇੱਕ ਪ੍ਰਮਾਣ ਦਿੱਤਾ ਸੀ ਕਿ ਜਿਹੜੀ ਬੇੜੀ ਹੈ ਉਹ ਪਾਣੀ ਵਿੱਚ ਤਰਦੀ ਹੈ। ਹੈਜੀ, ਬੇੜੀ ਨੂੰ ਸੜਕ ਤੇ ਲਿਆ ਕੇ ਰੱਖ ਦਿਓ, ਨਹੀਂ ਤਰੇਗੀ। ਬੇੜੀ ਨੂੰ ਘਾਹ ਤੇ ਲਿਜਾ ਕੇ ਰੱਖ ਦਿਓ, ਨਹੀਂ ਤਰੇਗੀ। ਬੇੜੀ ਨੂੰ ਛੱਤ ਤੇ ਲਿਜਾ ਕੇ ਰੱਖ ਦਿਓ, ਨਹੀਂ ਤਰੇਗੀ। ਬੇੜੀ ਨੇ ਤਰਨਾ ਤਾਂ ਉਹ ਪਾਣੀ ਦੀ ਲੋੜ ਹੈ, ਪਾਣੀ ਵਿੱਚ ਹੀ ਤਰੇਗੀ। ਕਿਉਂ ਤਰੇਗੀ? ਕਿਉਂਕਿ ਬੇੜੀ ਪਾਣੀ ਵਿੱਚ ਹੈ। ਜੇ ਭਲਾ ਕੋਈ ਐਸੀ ਗੱਲ ਹੋ ਜਾਏ, ਐਸੀ ਘਟਨਾ ਵਾਪਰ ਜਾਏ ਕਿ ਪਾਣੀ ਜਿਹੜਾ ਹੈ ਉਹ ਬੇੜੀ ਚ ਆ ਜਾਏ, ਹੈਂਜੀ, ਫਿਰ ਤਰੇਗੀ? ਜਦੋਂ ਬੇੜੀ ਚ ਪਾਣੀ ਆ ਗਿਆ ਫਿਰ ਬੇੜੀ ਤਰੇਗੀ ਨਹੀਂ, ਬੇੜੀ ਜਿਹੜੇ ਪਾਣੀ ਚ ਤਰਦੀ ਸੀ ਉਸੇ ਹੀ ਪਾਣੀ ਵਿੱਚ ਡੁੱਬ ਜਾਏਗੀ, ਕਿਉਂਕਿ ਪਾਣੀ ਉਸ ਵਿੱਚ ਆ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਨੀ ਦੇਰ ਜੀਵ ਮਾਇਆ ਚ ਰਹਿੰਦਾ ਹੈ ਓਨੀ ਦੇਰ ਤਾਂ ਇਸ ਤਰ੍ਹਾਂ ਜਿਵੇਂ ਬੇੜੀ ਪਾਣੀ ਵਿੱਚ ਹੈ, ਤੇ ਜਦੋਂ ਮਾਇਆ ਇਸ ਦੇ ਵਿੱਚ ਆ ਗਈ, ਜਦੋਂ ਇਹ ਸੁੱਤਾ ਵੀ ਹਿਸਾਬ ਕਰੀ ਜਾਂਦਾ ਹੈ, ਤੁਰਿਆ ਜਾਂਦਾ ਤਾਂ ਵੀ ਦਿਮਾਗ ਉਹੀ ਚਲੀ ਜਾਂਦਾ, ਜਦੋਂ ਪੁੱਤਰ ਦਾ ਮੋਹ ਇਹਨੂੰ ਛੱਡਣ ਲਈ ਤਿਆਰ ਨਹੀਂ, ਔਰਤ ਦੇ ਮੋਹ ਵਿੱਚ ਫਸਿਆ ਹੋਇਆ, ਮਕਾਨਾਂ ਦਾ ਮੋਹ ਹੈ, ਕਾਰੋਬਾਰ ਦਾ ਮੋਹ ਹੈ, ਇਹ ਸਾਰੀ ਮਾਇਆ ਇਹਦੇ ਤੇ ਕਬਜ਼ਾ ਕਰਕੇ ਬੈਠੀ ਹੈ, ਤੇ ਫਿਰ ਭਾਈ ਇਹ ਸਮਝ ਲਓ ਕਿ ਹੁਣ ਬੇੜੀ ਪਾਣੀ ਵਿੱਚ ਨਹੀਂ, ਹੁਣ ਪਾਣੀ ਬੇੜੀ ਚ ਆ ਗਿਆ। ਹਾਂਜੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਪਾਣੀ ਬੇੜੀ ਵਿੱਚ ਆ ਗਿਆ ਫਿਰ ਤਾਂ ਬੇੜੀ ਡੁੱਬੇ। ਤਾਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਇਹ ਬਸਤੀ ਤਾਂ ਬਸਤ ਸਰੀਰਾ, ਜਿੰਨੀ ਦੇਰ ਇਹ ਮਾਇਆ ਬੰਦੇ ਦੇ ਅੰਦਰ ਵਸਦੀ ਹੈ ਓਨੀ ਦੇਰ ਤੱਕ ਇਹਨੂੰ ਮੁੜ ਮੁੜ ਕੇ ਸਰੀਰ ਧਾਰਨ ਕਰਨੇ ਪੈਂਦੇ ਨੇ, ਕਿਉਂਕਿ ਈਸ਼ਵਰ ਨਾਲੋਂ ਟੁੱਟ ਜਾਂਦਾ। ਈਸ਼ਵਰ ਨਾਲੋਂ ਟੁੱਟ ਕੇ ਮੁੜ ਕੇ ਇਹ ਪੁੱਤਰਾਂ ਦੇ ਮੋਹ ਚ ਪੈ ਜਾਏ, ਧਨ ਦੇ ਮੋਹ ਚ ਪੈ ਜਾਏ, ਪਦਾਰਥਾਂ ਦੇ ਮੋਹ ਚ ਪੈ ਜਾਏ, ਮਕਾਨਾਂ ਦੇ ਮੋਹ ਚ ਪੈ ਜਾਏ। ਸਭ ਦੀ ਬਾਣੀ ਚ ਐਸੇ ਬਚਨ ਨਾਮਦੇਵ ਜੀ ਮਹਾਰਾਜ ਜੀ ਕਹੇ ਪੜ੍ਹਦੇ ਹੋ ਕਿ ਇਹ ਜੇ ਅੰਤਕਾਲ ਇਸਤਰੀ ਸਿਮਰੇਗਾ ਤਾਂ ਵੇਸਵਾ ਦੀ ਜੋਨ ਮਿਲੇਗੀ, ਅੰਤ ਦੇ ਸਮੇਂ ਵਿੱਚ ਪੁੱਤਰਾਂ ਦਾ ਸਿਮਰਨ ਕਰੇਗਾ ਤਾਂ ਸੂਰ ਦੀ ਜੋਨ ਮਿਲੇਗੀ, ਅੰਤ ਦੇ ਸਮੇਂ ਵਿੱਚ ਜੇ ਇਹ ਮਕਾਨਾਂ ਨੂੰ ਯਾਦ ਕਰੇਗਾ ਉਹ ਕਾਮਨਾ ਮਨ ਵਿੱਚ ਰਹਿ ਜਾਏਗੀ ਕਿ ਹਾਏ ਮੈਂ ਮਕਾਨ ਛੱਡ ਕੇ ਜਾ ਰਿਹਾ, ਬੜਾ ਸੁੰਦਰ ਬਣਾਇਆ ਸੀ, ਅਜੇ ਤਾਂ ਬਣੇ ਨੂੰ ਸਾਲ ਵੀ ਨਹੀਂ ਹੋਇਆ, ਮੈਂ ਪਹਿਲਾਂ ਹੀ ਛੱਡ ਰਿਹਾ। ਬਾਣੀ ਇਹ ਕਹਿੰਦੀ ਕਿ ਉਹ ਪ੍ਰੇਤ ਦੀ ਜੋਨ ਵਿੱਚ ਪਏਗਾ। ਅੰਤਕਾਲ ਦੇ ਸਮੇਂ ਵਿੱਚ ਜਿਹੜਾ ਵਿਅਕਤੀ ਦੀ ਕਾਮਨਾ ਮਾਇਆ ਨਾਲ ਜੁੜ ਜਾਏਗੀ, ਸਤਿਗੁਰੂ ਇਹ ਕਹਿੰਦੇ ਨੇ ਉਹ ਸੱਪ ਦੀ ਜੋਨ ਵਿੱਚ ਪਏਗਾ। ਅੰਤ ਦੇ ਸਮੇਂ ਵਿੱਚ ਜਿਹੜੇ ਵਿਅਕਤੀ ਦੀ ਮਨ ਦੀ ਕਾਮਨਾ ਜਿਹੜੀ ਈਸ਼ਵਰ ਨਾਲ ਜੁੜੇਗੀ, ਨਾਮਦੇਵ ਜੀ ਮਹਾਰਾਜ ਬਾਣੀ ਚ ਕਹਿੰਦੇ ਨੇ ਅੰਤਕਾਲ ਨਾਰਾਇਣ ਸਿਮਰੈ, ਤ੍ਰਿਲੋਚਨ ਜੀ ਮਹਾਰਾਜ ਦੀ ਬਾਣੀ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਂਕੇ ਹਿਰਦੈ ਬਸੈ। ਤ੍ਰਿਲੋਚਨ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਅੰਤ ਦੇ ਸਮੇਂ ਹੋਰ ਚੀਜ਼ਾਂ, ਇਹਦੇ ਪੁੱਤਰ, ਇਹਦੀਆਂ ਧੀਆਂ, ਇਹਦੇ ਮਕਾਨ, ਇਹਦੀ ਮਾਇਆ, ਇਹਦੇ ਸੰਸਾਰ ਦੇ ਸੁੱਖ, ਇਹਨੂੰ ਈਸ਼ਵਰ ਤੋਂ ਤੋੜ ਕੇ ਦੂਸਰੇ ਪਾਸੇ ਲੈ ਜਾਂਦੇ ਨੇ। ਅੰਤ ਦੇ ਸਮੇਂ ਤੇ ਕੀਤਾ ਹੋਇਆ ਈਸ਼ਵਰ ਦਾ ਸਿਮਰਨ, ਉਹਦੀ ਯਾਦ ਵਿੱਚ ਨਿਕਲਿਆ ਹੋਇਆ ਇਹਦਾ ਸਵਾਸ ਇਹਨੂੰ ਮੁਕਤ ਕਰ ਦਿੰਦਾ। ਯਾਦ ਰੱਖਿਓ, ਜਦੋਂ ਬੰਦੇ ਦਾ ਆਖਰੀ ਸਵਾਸ ਨਿਕਲਦਾ ਉਹ ਅਨੇਕਾਂ ਕਾਮਨਾਵਾਂ ਨੂੰ ਨਾਲ ਲੈ ਕੇ ਨਿਕਲਦਾ, ਕਾਮਨਾ ਤੋਂ ਮੁਕਤ ਨਹੀਂ ਹੁੰਦਾ ਬੰਦਾ। ਜ਼ਿੰਦਗੀ ਭਰ ਜਿਹੜੇ ਲੋਕ ਸਿਮਰਨ ਕਰਦੇ ਨੇ ਉਹ ਕੇਵਲ ਇਸ ਲਈ ਕਰਦੇ ਨੇ ਕਿ ਉਹ ਜਿਹੜਾ ਆਖਰੀ ਸਵਾਸ ਹੈ ਉਹਦੇ ਵਿੱਚ ਰੱਬ ਯਾਦ ਆ ਜਾਏ। ਕਿਵੇਂ ਯਾਦ ਆ ਜਾਏ? ਉਹ ਰੱਬ ਦੀ ਯਾਦ ਨੂੰ ਆਪਣੇ ਅੰਦਰ ਪੱਕਿਆਂ ਕਰਨ ਲਈ ਦਿਨ ਰਾਤ ਸਿਮਰਨ ਨਾਲ ਜੁੜਦੇ ਨੇ, ਤੇ ਫਿਰ ਜਦੋਂ ਉਹ ਸਮਾਂ ਆਉਂਦਾ ਉਹਦੀ ਯਾਦ ਵਿੱਚ ਆਪਣਾ ਸਰੀਰ ਚੱਕਦੇ ਨੇ, ਤੇ ਫਿਰ ਉਹ ਈਸ਼ਵਰ ਵਿੱਚ ਲੀਨ ਹੋ ਜਾਂਦੇ ਨੇ। ਬਾਣੀ ਨੇ, ਪਵਿੱਤਰ ਬਾਣੀ ਨੇ, ਇਹ ਤਾਂ ਸਾਡੀਆਂ ਗੱਲਾਂ ਕੁਝ ਹੋਰ ਨੇ, ਅਸੀਂ ਬਾਣੀ ਤੱਕ ਤਾਂ ਨਹੀਂ ਪਹੁੰਚ ਸਕੇ, ਪਰ ਬਾਣੀ ਨੂੰ ਅਸੀਂ ਖਿੱਚ ਕੇ ਥੱਲੇ ਲਿਆਉਣ ਦਾ ਯਤਨ ਜ਼ਰੂਰ ਕਰਦੇ। ਕੋਈ ਵਿਅਕਤੀ ਜਦੋਂ ਸੰਸਾਰ ਤੋਂ ਜਾਂਦਾ ਅਸੀਂ ਸ਼ਬਦ ਕੱਢ ਲਏ, ਕਦੇ ਕਹਿੰਦੇ ਅਸੀਂ ਸੱਚਖੰਡ ਪਿਆਨਾ ਕਰ ਗਿਆ, ਹੈ ਨੀ ਅਸੀਂ ਕਹਿੰਦੇ ਹਾਂ, ਕਦੇ ਅਸੀਂ ਕਹਿੰਦੇ ਬ੍ਰਹਮ ਲੀਨ ਹੋ ਗਿਆ, ਕਦੇ ਅਸੀਂ ਕਹਿੰਦੇ ਸਮਾ ਗਿਆ, ਈਸ਼ਵਰ ਵਿੱਚ ਸਮਾ ਗਿਆ, ਕਦੇ ਉਹਨੂੰ ਕਹਿੰਦੇ ਸਵਰਗਵਾਸੀ ਹੈ। ਯਾਦ ਰੱਖਿਓ, ਜਿਹੜੇ ਬੰਦੇ ਨੇ ਜ਼ਿੰਦਗੀ ਵਿੱਚ ਨਾਮ ਨਹੀਂ ਜਪਿਆ, ਸੰਗਤ ਨਹੀਂ ਕਰੀ, ਸੇਵਾ ਨਹੀਂ ਕਰੀ, ਸਿਮਰਨ ਨਹੀਂ ਕੀਤਾ, ਉਹ ਸਵਰਗਵਾਸੀ ਕਿੱਥੋਂ ਹੋ ਗਿਆ ਭਾਈ? ਉਹ ਬ੍ਰਹਮ ਲੀਨ ਕਿਵੇਂ ਹੋ ਗਿਆ? ਉਹ ਈਸ਼ਵਰ ਵਿੱਚ ਸਮਾ ਕਿਵੇਂ ਗਿਆ? ਉਹ ਸੱਚਖੰਡ ਵਿੱਚ ਪਿਆਨੇ ਕਿਵੇਂ ਕਰ ਗਿਆ? ਕਿਵੇਂ ਸੱਚਖੰਡ ਚਲਿਆ ਗਿਆ? ਸੱਚਖੰਡ ਵਿੱਚ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ। ਜਦੋਂ ਇਸ ਪਵਿੱਤਰ ਬਾਣੀ ਨੂੰ ਪੜੋਗੇ ਤਾਂ ਬਾਣੀ ਦੇ ਐਸੇ ਬਚਨ ਨੇ ਕਿ ਜਿਹੜੇ ਬੰਦੇ ਤੇ 17 ਲੱਛਣ ਘਟ ਜਾਂਦੇ ਨੇ ਉਹ ਈਸ਼ਵਰ ਵਿੱਚ ਲੀਨ ਹੁੰਦਾ ਹੈ। ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਕਹੇ ਬਚਨ ਨੇ ਬਾਣੀ ਚ। ਆਪ ਜੀ ਲੱਛਣ ਗਿਣ ਕੇ ਦੱਸਦੇ ਨੇ ਕਿ ਐਸਾ ਪੁਰਸ਼ ਬ੍ਰਹਮ ਵਿੱਚ ਲੀਨ ਹੁੰਦਾ। ਆਪ ਜੀ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ ਜਿਣੀ ਜਾਇਓ। ਇਹ 17 ਲੱਛਣ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਸੁਖ ਸੁਨੇਹਾਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ, ਨਹ ਨਿੰਦਿਆ ਨਹ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾ ਹੈ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾ ਹਨ ਤਿਹ ਘਟ ਬ੍ਰਹਮ ਨਿਵਾਸਾ। ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਇੱਥੋਂ ਤੱਕ 17 ਲੱਛਣ ਹੋ ਗਏ।
ਕਹਿੰਦੇ ਜਿਹਦੇ ਅੰਦਰ ਕਾਮ ਤੇ ਕ੍ਰੋਧ ਸਪਰਸ਼ ਵੀ ਨਾ ਕਰਨ, ਉਹਨੂੰ ਕੌਣ ਵੀ ਨਾ, ਇਹ ਘੱਟ ਬ੍ਰਹਮਣ ਨੇ ਵਾਸਤਾ, ਇੰਨਾ ਕੁਝ ਕਰਨ ਤੋਂ ਬਾਅਦ ਵੀ ਗੱਲ ਮੁੱਕਦੀ ਨਹੀਂ। ਸਤਿਗੁਰੂ ਪਾਤਸ਼ਾਹ ਕੀ ਕਹਿੰਦੇ, ਗੁਰ ਕਿਰਪਾ ਜਿਹ ਨਰਕ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਐਸਾ ਵਿਅਕਤੀ ਜਿਹਦੇ ਤੇ 17 ਲੱਛਣ ਘਟਣ, ਗੁਰੂ ਦੀ ਕਿਰਪਾ ਹੋ ਜਾਏ, ਜਿਹਨੂੰ ਇਸ ਚੁਗਤੀ ਦੀ ਸਮਝ ਆ ਜਾਏ, ਉਹ ਫਿਰ ਬ੍ਰਹਮ ਵਿੱਚ ਈਸ਼ਵਰ ਵਿੱਚ ਲੀਨ ਹੁੰਦਾ ਹੈ, ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ। ਸਾਡੇ ਇੱਥੇ ਕੁਝ ਨਹੀਂ ਹੁੰਦਾ, ਗੁਰੂ ਘਰ ਆਇਆ ਨਹੀਂ, ਬਾਣੀ ਪੜ੍ਹੀ ਨਹੀਂ, ਸੰਗਤ ਕੀਤੀ ਨਹੀਂ, ਸਿਮਰਨ ਕੀਤਾ ਨਹੀਂ, ਸੇਵਾ ਕੀਤੀ ਨਹੀਂ। ਮਹਾਰਾਜ ਬਾਣੀ ਬਚਨ ਲਿਖਦੇ ਨੇ, ਨਰ ਕਿਆ ਪੁਰਾਣ ਸੁਣ ਕੀਨਾ, ਅਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਉਹ ਕਿੱਥੇ ਚਲਾ ਜਾਏਗਾ ਜੀ ਨਿਰੰਕਾਰ ਦੇ ਦੇਸ਼? ਇਹ ਤਾਂ ਸਾਡੀਆਂ ਗੱਲਾਂ। ਕੋਈ ਵਿਅਕਤੀ ਮਰ ਗਿਆ, ਰਾਗੀਆਂ ਕਹਿੰਦੇ ਭਾਈ ਸਾਹਿਬ ਜੀ ਸ਼ਬਦ ਪੜ੍ਹੋ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਨਹੀਂ ਨਹੀਂ ਚੱਲਿਆ ਨਹੀਂ, ਗੱਲ ਸੰਗਲ ਘੱਤ ਚਲਾਇਆ, ਇਹ ਪੜ੍ਹਿਆ ਜਾ ਸਕਦਾ, ਕਿਉਂਕਿ ਜਾਣਾ ਤਾਂ ਚਾਹੁੰਦਾ ਨਹੀਂ। ਚੱਲਿਆ ਤਾਂ ਉਹ ਜਿਹੜਾ ਆਪਣੀ ਮਰਜ਼ੀ ਨਾਲ, ਜਿਸ ਨੇ ਸੰਸਾਰ ਤੇ ਸਭ ਰੰਗ ਵਿੱਚੇ ਇੱਕ ਈਸ਼ਵਰ ਦਾ ਰੰਗ ਮਿੱਠਾ ਲੱਗਾ, ਸਮੇਂ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ, ਉਹ ਫਿਰ ਦਰਗਾਹ ਚੱਲਿਆ, ਆਪਣਾ ਜਨਮ ਸਵਾਰ ਕੇ ਆਪਣੀ ਮਰਜ਼ੀ ਨਾਲ ਚੱਲਿਆ। ਤੇ ਨਹੀਂ ਤਾਂ ਪਿਆਰਿਓ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ, ਗੜ ਸੰਗਲ ਘੱਤ ਚਲਾਇਆ। ਚਲਾਇਆ ਪਾ ਕੇ ਸੰਗਲ ਖਿੱਚ ਕੇ ਲੈ ਗਏ, ਜਾਣਾ ਨਹੀਂ ਸੀ ਚਾਹੁੰਦਾ। ਉਹਨਾਂ ਦੀ ਗਿਣਤੀ ਜ਼ਿਆਦਾ ਹੈ ਸੰਸਾਰ, ਜਿਹੜੇ ਚੱਲੇ ਉਹਨਾਂ ਦੀ ਗਿਣਤੀ ਕੰਮ ਹੈ, ਘੱਟ ਨੇ ਵਿਰਲੇ ਨੇ। ਤੋ ਕਬੀਰ ਜੀ ਮਹਾਰਾਜ ਕਹਿੰਦੇ ਨੇ, ਭਾਈ ਜਿੰਨੀ ਦੇਰ ਤੱਕ ਇਹ ਮਾਇਆ ਬੰਦੇ ਦੇ ਜਿਹਨ ਵਿੱਚ ਵਸਦੀ ਹੈ, ਬੰਦੇ ਦੇ ਅੰਦਰ ਵਸਦੀ ਹੈ, ਉਹਨੂੰ ਸੰਸਾਰ ਦੇ ਮੋਹ ਪਕੜ ਕੇ ਬੈਠੇ ਨੇ, ਉਨੀ ਦੇਰ ਤੱਕ ਇਹ ਬਸਤੀ ਤਾਂ ਬਸਤ ਸਰੀਰਾ, ਉਨੀ ਦੇਰ ਤੱਕ ਇਹਨੂੰ ਮੁੜ ਮੁੜ ਕੇ ਸਰੀਰ ਧਾਰਨ ਕਰਨੇ ਪੈਣਗੇ। ਅਗਲੀ ਪੰਕਤੀ ਚ ਆਪ ਕਹਿ ਰਹੇ ਹਨ,
ਗੁਰਪ੍ਰਸਾਦ ਸਹਿਜ ਤਰੇ ਕਬੀਰਾ।
ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਕੋਈ ਮੁੱਲ ਨਹੀਂ ਲੱਗਦਾ ਭਾਈ, ਜਨਮ ਸਫਲਾ ਹੋਊਗਾ। ਆਖੋ ਫਿਰ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਗੁਰੂ ਦੀ ਕਿਰਪਾ ਨਾਲ ਇਸ ਬੰਦੇ ਨੂੰ ਸਹਿਜ ਗਿਆਨ ਦੀ ਪ੍ਰਾਪਤੀ। ਜਦੋਂ ਗੁਰੂ ਦੀ ਕਿਰਪਾ ਨਾਲ ਗਿਆਨ ਮਿਲ ਜਾਏ, ਤੇ ਫਿਰ ਕਬੀਰ ਜੀ ਮਹਾਰਾਜ ਕਹਿੰਦੇ, ਗੁਰਪ੍ਰਸਾਦ ਸਹਿਜ ਤਰੇ ਕਬੀਰਾ, ਫਿਰ ਸੰਸਾਰ ਸਾਗਰ ਪਾਰ ਹੋ ਗਏ ਗੁਰੂ ਦੀ ਕਿਰਪਾ ਨਾਲ। ਮਾਇਆ ਕੁਝ ਕਰ ਨਹੀਂ ਸਕੀ, ਮਾਇਆ ਜੇਨ ਵਿੱਚ ਜਾਣ ਨਹੀਂ, ਗੁਰੂ ਦੀ ਕਿਰਪਾ ਨਾਲ ਬਚ ਗਏ। ਹਮ ਰਾਖੇ ਗੁਰ ਆਪਣੇ ਉਨਕੀ ਨੂੰ ਆਦੇਸ਼। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਤੇ ਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ। ਆਪ ਸਾਰਿਆਂ ਨੂੰ ਫਿਰ ਮੈਂ ਅੱਜ ਸਨਿਵਾਰ ਬੇਨਤੀ ਕਰਾਂਗਾ, ਤੇ ਹੋਰ ਵੀ ਜਿਹੜੇ ਸੱਜਣ ਮਿੱਤਰ ਨੇ ਪਿਆਰਿਓ, ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ, ਕਹਿਣ ਲੱਗੇ ਜੇ ਕਿਸੇ ਨੂੰ ਪ੍ਰੇਰ ਕੇ ਪ੍ਰੇਰਨਾ ਦੇ ਕੇ ਗੁਰੂ ਘਰ ਵਿੱਚ ਲੈ ਆਓ, ਉਹਦੇ ਵਰਗਾ ਪੁੰਨ ਕੋਈ ਨਹੀਂ, ਤੇ ਜੇ ਕਿਸੇ ਆਉਂਦੇ ਨੂੰ ਤੋੜ ਦਿਓ ਰੋਕ ਦਿਓ, ਉਹਦੇ ਵਰਗਾ ਪਾਪ ਕੋਈ ਨਹੀਂ। ਤੋ ਆਪਣੇ ਸੱਜਣਾ ਮਿੱਤਰਾਂ ਨੂੰ ਪ੍ਰੇਰਨਾ ਦੇ ਕੇ ਪਾਵਨ ਬਾਣੀ ਸਰਵਣ ਕਰਨ ਲਈ ਲੈ ਕੇ ਆਓ। ਹੋ ਸਕਦਾ ਕਿਸੇ ਦੇ ਮਨ ਵਿੱਚ ਕੋਈ ਸ਼ਬਦ ਵਸ ਜਾਏ, ਉਹਦਾ ਜੀਵਨ ਪਲਟ ਜਾਏ, ਉਹਦੇ ਪੁੰਨਾਂ ਦੇ ਭਾਗੀ ਅਸੀਂ ਵੀ ਬਣ ਸਕੀਏ। ਗੁਰੂ ਪਾਤਸ਼ਾਹ ਕਿਰਪਾ ਕਰਨ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ, ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਹ ਬਸਤੀ ਤਾਂ ਬਸ ਸਰੀਰਾ ਗੁਰਪ੍ਰਸਾਦ ਸਹਿਜ ਤਰੇ ਕਬੀਰਾ।